गुरु नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावो जी हृदय श्री गुरु रामदास गुण गावो गुरु अर्जन विघ्नन के नाशक विघ्नन के हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोविंद सिंह विशाला तारों तारा पारे पुन पुन शीसा जी पुन पुन बंदों बार बार जगदीशा एक अंकारा सतगुरु तेह प्रसाद सच होए वाहिगुरु जी की फतेह है बिघ्न विनाशन सोए कहाँ बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जी हमरे सदा प्रतज्ञ एही शरण परे कहो त्यागत नहीं जो नर आरत कह एक बेरा श्री हर गोविंद मैं अब तेरा
वाहिगुरु जी का खालसा वाहिगुरु जी की फतेह परम सन्मान जो गुरु की साजी नवाजी होई गुरु खालसा साध संगत जीओ सतगुरां दी पावन पवित्र हजूरी च हाजरियां भर के अपने मनुखा जीवन दियाँ कीमती घड़िया आप जी सफलियां कर रहे हो गुरु की अमृतमयी गुरबाणी के पाठ कीर्तन सरवण किए हैं बुधवार के शामा दे दीवान जो हर महीने हर हफ्ते संगत गुरु चरणा च हाजरियां भरदियां हैं गुरु नानक देव जी महाराज का 550 साल जो प्रकाश पूर्व ऐतकी सारी संगत ने संसार भर में गुरु नानक नाम लेवा संगत ने मनाना है उस पावन गुरपुरब न समर्पित ये साध संगत जी लड़ियाँ चल रही ने जिथे जिथे गुरु नानक नाम लेवा संगत ने वह गुरु महाराज की याद में जुड़दिया ने गुरु नानक साहब का जस गांदिया ने सुनदिया ने आपां भी जो रेंटन निवासी गुरु की संगत हर बुधवार नूं जिवें पिछे गुरु नानक गुरु कलगीधर जी का 350 साल मनाया सी साल भर बुधवार दे दीवान शाम दे चलदे रहे उही लड़ी हुण चल रही है ते बेनती है भी वध तों वध होर संगतां नूं वी नाल लै के आया करिए 550 साल नूं आपां सारे समर्पित होईए ते बुधवार दे लंगरां दी सेवा भी आपां सारिआं ने क्योंकि बहुते नहीं सिर्फ मेरा ख्याल 40-50 हफ्ते ही रह गए ने ते ये आपां सेवा लै लईए एक एक करके ਅਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋ ਜਾਣੀ ਹੈ, ਸਾਰਿਆਂ ਨੇ ਵੰਡ ਕੇ ਸੇਵਾ ਲੈਣੀ ਹੈ, ਹਾਜ਼ਰੀਆਂ ਭਰਨੀਆਂ ਨੇ। ਆਓ ਹੁਣ ਮਹਾਰਾਜ ਦਾ ਗੁਰਪੁਰਬ ਜੋ 550 ਸਾਲਾ ਹੈ ਉਹ ਆਪਾਂ ਬੜੇ ਧੂਮਧਾਮ ਨਾਲ ਮਨਾਈਏ। ਰਨਕਾਣਾ ਸਾਹਿਬ ਵੀ ਜਾਣਾ ਸੰਗਤਾਂ ਨੇ, ਅਤੇ ਜਿੱਥੇ ਜਿੱਥੇ ਗੁਰੂ ਕੇ ਸਿੱਖ ਬੈਠਣੇ ਉੱਥੇ ਉੱਥੇ ਸਥਾਨਕ ਸੰਗਤਾਂ ਨੇ ਵੀ ਮਨਾਉਣਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਹਨ। ਸੋ ਹੁਣ ਉਹ ਲੜੀ ਨਾਲ ਜੁੜ ਜਾਓ ਜਿਹੜੀ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਬੈਠੇ ਨੇ। ਸਾਈਂ ਮੀਆਂ ਮੀਰ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਉਪਦੇਸ਼ ਦਿੱਤਾ ਹੈ, ਉਹਦੇ ਕੰਨ ਖੋਲ੍ਹੇ ਨੇ ਵੀ ਇਹੋ ਜਿਹੇ ਮਹਾਂਪੁਰਸ਼ਾਂ ਤੋਂ ਡਰਨਾ ਚਾਹੀਦਾ, ਪੈਰ ਰੱਖਣਾ ਚਾਹੀਦਾ। ਇਹ ਚਾਹਣ ਤਾਂ ਹੇਠਲੀ ਉੱਤੇ ਅਤੇ ਉੱਪਰਲੀ ਥੱਲੇ ਕਰਦਿਆਂ ਦੇਰ ਨਹੀਂ ਲਾਉਂਦੇ। ਜਦੋਂ ਬਾਦਸ਼ਾਹ ਦੇ ਕੰਨ ਖੋਲ੍ਹੇ, ਬਾਦਸ਼ਾਹ ਪਹਿਲਾਂ ਵੀ ਭਾਈ ਜੇਠੇ ਦੇ ਪੁਰਾਣੇ ਨੇ ਸ਼ੇਰ ਦੇ ਰੂਪ 'ਚ ਡਰਾਇਆ ਹੋਇਆ ਸੀ, ਘਬਰਾਇਆ ਹੋਇਆ ਸੀ। ਗੁਰੂ ਸਾਹਿਬ ਨੂੰ ਬੁਲਾਉਣ ਵਾਸਤੇ ਭਾਈ ਵਜ਼ੀਰ ਖਾਂ ਜੀ ਨੂੰ ਭੇਜਿਆ। ਵਜ਼ੀਰ ਖਾਂ ਗੁਰੂ ਕਾ ਪ੍ਰੇਮੀ ਸਿੱਖ ਸੀ, ਰੋਜ਼ 2 ਪਾਠ ਸੁਖਮਣੀ ਸਾਹਿਬ ਦੇ ਕਰਦਾ ਸੀ। ਜਲੋਧਰ ਦੀ ਬਿਮਾਰੀ ਗੁਰੂ ਮਹਾਰਾਜ ਦੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਬਾਬਾ ਬੁੱਢਾ ਜੀ ਦੇ ਹੱਥੋਂ ਠੀਕ ਹੋਈ ਸੀ। ਇਸ ਕਰਕੇ ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਗਵਾਲੀਅਰ ਪਹੁੰਚਿਆ, ਕਹਿਣ ਲੱਗਾ ਮਹਾਰਾਜ ਬਾਦਸ਼ਾਹ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਹੈ, ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗਦਾ ਹੈ, ਕਿਰਪਾ ਕਰੋ ਦਿੱਲੀ ਆ ਕੇ ਦਰਸ਼ਨ ਬਖਸ਼ੋ। ਮਹਾਰਾਜ ਕਹਿਣ ਲੱਗੇ ਸਾਡਾ ਜਿੱਥੇ ਮਨ ਲੱਗਾ ਇੱਥੇ ਹੀ ਸਾਨੂੰ ਆਨੰਦ ਲੈਣ ਦਿਓ, ਅਸੀਂ ਦਿੱਲੀ ਕੀ ਕਰਨਾ। ਕਹਿੰਦੇ ਨਹੀਂ ਮਹਾਰਾਜ, ਦਿੱਲੀ ਤੁਹਾਨੂੰ ਬਾਦਸ਼ਾਹ ਯਾਦ ਕਰ ਰਿਹਾ, ਜ਼ਰੂਰ ਕਿਰਪਾ ਕਰੋ। ਫਿਰ ਸਤਿਗੁਰੂ ਕਹਿਣ ਲੱਗੇ ਵਜ਼ੀਰ ਖਾਂ ਦਿੱਲੀ ਜਾਣ 'ਚ ਇੱਕ ਦਿੱਕਤ ਆ ਗਈ ਹੈ, ਜਦੋਂ ਦੇ ਅਸੀਂ ਇੱਥੇ ਆਏ ਹਾਂ ਗਵਾਲੀਅਰ 'ਚ ਇਹ ਜਿਹੜੇ 52 ਕੈਦੀ ਰਾਜੇ ਹਨ ਇਹ ਸਾਡੀ ਸੰਗਤ ਕਰਕੇ ਸੁਖੀ ਹੋ ਗਏ ਹਨ, ਇਹ ਨਹੀਂ ਚਾਹੁੰਦੇ ਹੁਣ ਸਾਥੋਂ ਵਿਛੜਨਾ। ਇਹ ਕਹਿੰਦੇ ਜਾਂ ਤਾਂ ਸਾਨੂੰ ਵੀ ਬਾਹਰ ਲੈ ਚੱਲੋ ਜਾਂ ਸਾਡੇ ਕੋਲ ਹੀ ਰਹੋ, ਇਸ ਕਰਕੇ ਅਸੀਂ ਹੁਣ ਬਾਹਰ ਨਹੀਂ ਜਾਣਾ, ਇਹਨਾਂ ਰਾਜਿਆਂ ਦੇ ਕੋਲ ਹੀ ਰਹਿਣਾ। ਬਾਦਸ਼ਾਹ ਨੂੰ ਕਹੋ ਜੇ ਸਾਨੂੰ ਬਾਹਰ ਬੁਲਾਉਣਾ ਤਾਂ ਇਹਨਾਂ ਨੂੰ ਵੀ ਛੱਡ ਦੇਵੇ। ਵਜ਼ੀਰ ਖਾਂ ਵਿਚਾਰਾ ਸੋਚਾਂ 'ਚ ਪੈ ਗਿਆ, ਉਹ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਛੇਤੀ ਛੇਤੀ ਬਾਹਰ ਕੱਢਣਾ ਚਾਹੁੰਦਾ ਸੀ, ਪਰ ਉਸ ਇਸ ਗੱਲ ਨੂੰ ਸੁਣ ਕੇ ਚਿੰਤਾ ਹੋਈ ਵੀ ਕੀ ਬਾਦਸ਼ਾਹ ਇਹ ਸ਼ਰਤ ਮੰਨੇਗਾ। ਜੇ ਬਾਦਸ਼ਾਹ ਨੇ ਸ਼ਰਤ ਨਾ ਮੰਨੀ ਤਾਂ ਮਹਾਰਾਜ ਗਵਾਲੀਅਰ 'ਚ ਹੀ ਬੈਠੇ ਰਹਿਣਗੇ। ਉੱਧਰੋਂ ਸਤਿਗੁਰੂ ਕੀ ਕਹਿ ਰਹੇ ਨੇ, ਕਹਿੰਦੇ ਬਾਦਸ਼ਾਹ ਨੂੰ ਕਹਿ ਦਿਓ ਵੀ ਜਿਹੜਾ ਬੰਦਾ ਇੱਕ ਵਾਰੀ ਦੁਖੀ ਹੋ ਕੇ ਕਹਿ ਦੇਣਾ ਵੀ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਇਹ ਗਵਾਲੀਅਰ ਦੀਆਂ ਕੰਧਾਂ 'ਚੋਂ ਲੰਘਾਉਣਾ ਤਾਂ ਗੱਲ ਹੀ ਕੋਈ ਨਹੀਂ, ਕਿਲੇ 'ਚੋਂ ਕੱਢਣਾ ਤਾਂ ਗੱਲ ਹੀ ਕੋਈ ਨਹੀਂ, ਜਮਾਂ ਤੋਂ ਵੀ ਛੁਡਾ ਲਵਾਂਗੇ। ਸੋ ਇਹ ਬਚਨ ਮਹਾਰਾਜ ਕਹਿ ਰਹੇ ਨੇ, ਸੁਣੀਏ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਹਮਰੇ ਸਦਾ ਪ੍ਰਤਿਗਿਆ ਇਹੀ,
ਮਹਾਰਾਜ ਕਹਿੰਦੇ ਸਾਡੀ ਤਾਂ ਪ੍ਰਤਿਗਿਆ ਹੈ, ਗੁਰੂ ਘਰ ਦੀ ਮਰਿਆਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਇਹ ਸਾਡੀ ਮਰਿਆਦਾ ਹੈ, ਪ੍ਰਤਿਗਿਆ ਹੈ ਸਾਡੀ।
ਸ਼ਰਨ ਪਰੇ ਕਹੁ ਤਿਆਗਤ ਨਹੀਂ,
ਅਸੀਂ ਸ਼ਰਨ ਪਏ ਦੀ ਲਾਜ ਰੱਖਦੇ ਹਾਂ, ਜਿਹੜਾ ਸਾਡੀ ਸ਼ਰਨ ਪੈ ਜਾਏ ਜਿਹਦੀ ਅਸੀਂ ਬਾਂਹ ਫੜ ਲਈਏ ਫਿਰ ਛੱਡਦੇ ਨਹੀਂ ਅਸੀਂ। ਹਾਂਜੀ,
ਜੋ ਨਰ ਆਰਤ ਕਹਿ ਇੱਕ ਬੇਰਾ,
ਜਿਹੜਾ ਬੰਦਾ ਆਰਤ ਦੁਖੀ ਹੋ ਕੇ ਇੱਕ ਵਾਰੀ ਕਹਿ ਦੇਵੇ
ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ,
ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੈਂ ਤੁਹਾਡਾ ਹਾਂ, ਮੈਂ ਤੁਹਾਡਾ ਸੱਚੇ ਪਾਤਸ਼ਾਹ ਮੈਂ ਤੇਰਾ ਹਾਂ, ਜਿਹੜਾ ਇੱਦਾਂ ਦੁਖੀ ਹੋ ਕੇ ਨਿਮਾਣਾ ਹੋ ਕੇ ਗਰੀਬ ਹੋ ਕੇ ਦੀਨ ਹੋ ਕੇ ਬੇਨਤੀ ਕਰ ਦੇਵੇ।
ਕਿਆ ਗਿਣਤੀ ਹੈ ਇਹ ਬਚਾਵਨ,
ਇਹ ਵਜ਼ੀਰ ਖਾਂ ਇਹ ਜਹਾਂਗੀਰ ਦੀ ਕੈਦ ਵਿੱਚੋਂ ਛੁਡਾਉਣਾ ਤਾਂ ਗੱਲ ਹੀ ਕੋਈ ਨਹੀਂ,
ਨਿਕਟ ਨਾ ਦਿਓ ਦੂਤ ਜਮ ਆਵਨ,
ਮੈਂ ਤੇ ਆਪਣੇ ਸਿੱਖ ਨੂੰ ਜਮਾਂ ਤੋਂ ਵੀ ਛੁਡਾ ਲੈਂਦਾ, ਜਮਦੂਤ ਵੀ ਮੇਰੇ ਸਿੱਖ ਦੇ ਨੇੜੇ ਨਹੀਂ ਆ ਸਕਦੇ, ਉਹ ਵੀ ਉਹਨੂੰ ਕੈਦ ਨਹੀਂ ਕਰ ਸਕਦੇ, ਆ ਜਹਾਂਗੀਰ ਤਾਂ ਵਿਚਾਰਾ ਕੁਛ ਚੀਜ਼ ਹੀ ਕੋਈ ਨਹੀਂ। ਹਾਂਜੀ,
ਦਾਸ ਜੀਅ ਤੇ ਕੀ ਰਚਨਾ ਕਰਾਂ,
ਮਹਾਰਾਜ ਕਹਿੰਦੇ ਜੇ ਅਸੀਂ ਜਿਉਂਦੇ ਜੀ ਆਪਣੇ ਸਿੱਖਾਂ ਦੀ ਰੱਖਿਆ ਨਹੀਂ ਕਰ ਸਕਦੇ, ਜਿਉਂਦੇ ਸਿੱਖਾਂ ਨੂੰ ਨਹੀਂ ਬਚਾ ਸਕਦੇ। ਹਾਂਜੀ,
ਮੇਰੇ ਤੱਕ ਪਏ ਕਿਵੇਂ ਦੁੱਖ ਪਰ ਹਰਾ,
ਤੇ ਮਰਿਆਂ ਨੂੰ ਕਿਵੇਂ ਜਮਾਂ ਤੋਂ ਛੁਡਾਵਾਂਗੇ, ਜਿਹੜਾ ਗੁਰੂ ਇੱਥੇ ਨਹੀਂ ਕੁਝ ਕਰ ਸਕਦਾ ਅੱਗੇ ਕੀ ਕਰੇਗਾ, ਗੁਰੂ ਤਾਂ ਉਹ ਹੀ ਆ ਜਿਹੜਾ ਦੋਵਾਂ ਜਹਾਨਾਂ ਵਿੱਚ ਭਾਈ ਮੱਖਣ ਸ਼ਾਹ ਦੇ ਜਹਾਜ਼ ਨੂੰ ਮੋਢਾ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ। ਇੱਕ ਨਹੀਂ, ਇੱਦਾਂ ਦੀਆਂ ਹਜ਼ਾਰਾਂ ਮਿਸਾਲਾਂ ਨੇ ਗੁਰਦਸਾਂ ਪਾਤਸ਼ਾਹੀ ਦੇ ਇਤਿਹਾਸ ਵਿੱਚ। ਇੱਥੇ ਦੁਨੀਆ ਵਿੱਚ ਆਪਣੇ ਸਿੱਖਾਂ ਦੀ ਮਦਦ ਕੀਤੀ, ਕਿਸੇ ਦੀ ਕਿਸੇ ਤਰ੍ਹਾਂ ਕੀਤੀ, ਕਿਸੇ ਦੀ ਕਿਸੇ ਤਰ੍ਹਾਂ ਕੀਤੀ, ਹੁਣ ਵੀ ਕਰਦੇ। ਆਪਾਂ ਜਿੰਨੇ ਇੱਥੇ ਬੈਠੇ ਹਾਂ ਆਪਣੇ ਅੰਦਰ ਝਾਤੀ ਮਾਰੀਏ, ਸਾਡੀ ਜ਼ਿੰਦਗੀ 'ਚ ਕਿੰਨੇ ਔਖੇ ਸਮੇਂ ਆਏ, ਸਾਰਿਆਂ ਦੇ ਆਏ ਹੋਣਗੇ। ਫਿਰ ਅਸੀਂ ਅਰਦਾਸਾਂ ਵੀ ਕੀਤੀਆਂ ਅਤੇ ਗੁਰੂ ਨੇ ਸਾਡਾ ਬੇੜਾ ਬੰਨੇ ਲਾਇਆ। ਇਹ ਸਾਡਾ ਆਪਣਾ ਤਜਰਬਾ, ਸਾਰਿਆਂ ਦਾ, ਤੁਹਾਡਾ ਵੀ ਹੈ। ਕੋਈ ਨਾ ਕੋਈ ਦੁੱਖ ਮੁਸੀਬਤ ਆਇਆ ਹੀ ਰਹਿੰਦਾ, ਅਤੇ ਉਦੋਂ ਫਿਰ ਗੁਰੂ ਅੱਗੇ ਅਰਦਾਸ ਕਰੀ ਅਤੇ ਗੁਰੂ ਕਿਰਪਾ ਕਰਦਾ। ਜਿਹੜਾ ਗੁਰੂ ਇੱਥੇ ਸਾਡੀ ਲਾਜ ਰੱਖਦਾ ਹੈ, ਸਾਨੂੰ ਬਚਾਉਂਦਾ ਹੈ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਘਨਾਂ ਤੋਂ, ਉਹ ਗੁਰੂ ਅੱਗੇ ਜਮ੍ਹਾਂ ਤੋਂ ਵੀ ਛੁਡਾਉਂਦਾ ਹੈ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਮਹਾਰਾਜ ਕਹਿੰਦੇ ਜੇ ਜਮ੍ਹਾਂ ਇੱਥੇ ਅਸੀਂ ਸਿੱਖ ਨੂੰ ਜਿਉਂਦੇ ਨਹੀਂ ਨਾ ਛੁਡਾ ਸਕੇ, ਅਤੇ ਫਿਰ ਅਸੀਂ ਅੱਗੇ ਜਮ੍ਹਾਂ ਤੋਂ ਕੀ ਛੁਡਾਉਣਾ ਹੋਇਆ। ਹਾਂਜੀ,
ਜਾਨਕੀ ਕਰੋ ਕਾਮਨਾ ਪੂਰਨ।
ਅਸੀਂ ਆਪਣੇ ਸੇਵਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਾਂ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ, ਜੋ ਬੋਲਾ ਇਹਾਂ ਉਹਾਂ ਸੱਚ ਹੋਵੇ।
ਸੰਕਟ ਤੇ ਉਬਾਰ ਕਰ ਤੂਰਨ।
ਆਪਣੇ ਸੇਵਕਾਂ ਨੂੰ ਛੇਤੀ ਨਾਲ ਹੀ ਕਸ਼ਟਾਂ ਤੋਂ, ਸੰਕਟਾਂ ਤੋਂ ਉਬਾਰ ਲੈਂਦੇ ਹਾਂ, ਨਰਕਾਂ ਵਿੱਚੋਂ ਵੀ ਕੱਢ ਲੈਂਦੇ ਹਾਂ। ਹਾਂਜੀ,
ਮਰਨ ਪ੍ਰਯੰਤ ਨਰਿੰਦਨ ਕੈਦ।
ਇਹ ਜਿਹੜੇ ਰਾਜੇ ਹਨ 52, ਬਾਦਸ਼ਾਹ ਨੇ ਇਹਨਾਂ ਨੂੰ ਸਜ਼ਾ ਸੁਣਾਈ ਹੈ ਮਰਨ ਪ੍ਰਯੰਤ। ਇੱਕ ਗ੍ਰੰਥ ਸਾਹਿਬ ਸੰਗਤ ਜੀ ਫਾਰਸੀ 'ਚ ਲਿਖਿਆ, ਦਾਸ ਨੂੰ ਮਿਲਿਆ, ਸੁਜਾਨ ਰਾਏ ਭੰਡਾਰੀ ਦਾ ਲਿਖਿਆ, ਖੁਲਾਸਤੁ ਤਵਾਰੀਖ ਉਹਦਾ ਨਾਮ ਹੈ। 1695 'ਚ ਉਹ ਲਿਖਿਆ ਸੀ, ਬਟਾਲੇ ਦੇ ਰਹਿਣ ਵਾਲੇ ਸੀ ਸੁਜਾਨ ਰਾਏ। ਉਹਨੇ ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਦਾ, ਨਹਿਰਾਂ ਦਾ, ਦਰਿਆਵਾਂ ਦਾ, ਕਿਲਿਆਂ ਦਾ, ਵੱਖਰੀਆਂ ਵੱਖਰੀਆਂ ਸਟੇਟਾਂ ਦਾ, ਸੂਬਿਆਂ ਦਾ, ਸੰਪਰਦਾਵਾਂ ਦਾ, ਗੁਰੂਆਂ ਪੀਰਾਂ ਦਾ ਸਾਰਾ ਇਤਿਹਾਸ ਲਿਖਿਆ, ਰਾਜਿਆਂ ਮਹਾਰਾਜਿਆਂ ਦਾ। ਬਹੁਤ ਵੱਡਾ ਗ੍ਰੰਥ ਹੈ ਉਹ। ਉਹਦੇ 'ਚ ਦਸਾਂ ਪਾਤਸ਼ਾਹੀਆਂ ਦੇ ਨਾਮ ਵੀ ਲਿਖੇ ਉਹਨੇ, ਵੀ ਗੁਰੂ ਨਾਨਕ ਸਾਹਿਬ ਰਾਵੀ ਦੇ, ਜਿਵੇਂ ਰਾਵੀ ਦਾ ਜ਼ਿਕਰ ਕੀਤਾ ਉਹਨੇ, ਉਹਨੇ ਲਿਖਿਆ ਵੀ ਰਾਵੀ ਦੇ ਕੰਡੇ 'ਤੇ ਬਾਬੇ ਨਾਨਕ ਦਾ ਕਰਤਾਰਪੁਰ। ਜਦੋਂ ਉਹ ਸਤਲੁਜ ਦਾ ਜ਼ਿਕਰ ਕਰਦਾ ਤਾਂ ਉਹ ਕਹਿੰਦਾ ਵੀ ਇਹਦੇ ਕੰਡੇ 'ਤੇ ਗੁਰੂ ਗੋਬਿੰਦ ਰਾਏ 10ਵੇਂ ਗੁਰੂ, ਉਹਨਾਂ ਦਾ ਸਥਾਨ ਹੈ। ਕਿਉਂਕਿ ਜਦੋਂ ਉਹਨੇ ਕਿਤਾਬ ਲਿਖੀ ਹੈ ਉਦੋਂ ਮਹਾਰਾਜ ਦਾ ਨਾਮ ਗੋਬਿੰਦ ਰਾਏ ਸੀ, ਉਸ ਵੇਲੇ ਉਹਨੇ ਜਿਵੇਂ ਲਿਖਿਆ। ਫਿਰ ਉਹਨੇ ਸਾਰੇ ਦਰਿਆਵਾਂ ਦਾ, ਹਿੰਦੁਸਤਾਨ ਦੇ ਕਿਲਿਆਂ ਦਾ, ਗਵਾਲੀਅਰ ਦੇ ਕਿਲੇ ਦਾ ਉਹਨੇ ਜ਼ਿਕਰ ਕੀਤਾ। ਕਹਿੰਦਾ ਜਿਹੜਾ ਗਵਾਲੀਅਰ ਦਾ ਕਿਲਾ ਹੈ, ਹਿੰਦੁਸਤਾਨ ਦੇ ਕਿਲਿਆਂ ਨਾਲੋਂ ਵੱਖਰਾ ਕਿਸਮ ਦਾ ਕਿਲਾ ਹੈ, ਇਹਦੇ ਲਈ ਕਾਨੂੰਨ ਵੱਖਰਾ ਹੈ। ਕਾਨੂੰਨ ਇਹ ਹੈ ਵੀ ਇਹਦੇ 'ਚ ਰਾਜਸੀ ਕੈਦੀ ਰੱਖੇ ਜਾਂਦੇ ਆ, ਔਰ ਉਹ ਕੈਦੀ ਰਾਜਸੀ ਰੱਖੇ ਜਾਂਦੇ ਆ ਜਿਨ੍ਹਾਂ ਨੂੰ ਉਮਰ ਭਰ ਦੀ ਕੈਦ ਹੋਵੇ। ਜੇ ਉਹ ਮਰ ਜਾਣ ਤਾਂ ਉਹਨਾਂ ਦੀ ਕਬਰ ਅੰਦਰ ਬਣੇਗੀ, ਮੁਸਲਮਾਨ ਹੋਏ ਤਾਂ। ਜੇ ਹਿੰਦੂ ਹੋਏ ਤਾਂ ਸੰਸਕਾਰ ਵੀ ਉਹਨਾਂ ਦਾ ਕਿਲੇ ਦੇ ਅੰਦਰ ਹੋਵੇਗਾ, ਮੁਰਦਾ ਸਰੀਰ ਵੀ ਬਾਹਰ ਨਹੀਂ ਆ ਸਕਦਾ। ਇਹ ਕਾਨੂੰਨ ਹੈ ਗਵਾਲੀਅਰ ਦੇ ਕਿਲੇ ਦਾ। 6ਵੇਂ ਪਾਤਸ਼ਾਹ ਕਹਿੰਦੇ ਜਹਾਂਗੀਰ ਨੇ ਇਹਨਾਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ 'ਚ ਸੁੱਟਿਆ, ਇਹ ਕਹਿ ਕੇ ਵੀ ਇਹ ਜਿਉਂਦੇ ਜੀ ਇੱਥੇ ਰਹਿਣਗੇ, ਮਰ ਕੇ ਵੀ ਇੱਥੇ ਹੀ ਰਹਿਣਗੇ। ਹਾਂਜੀ,
ਨਹਿ ਛੁੱਟਣ ਕੀ ਰਹਿਦੇ ਉਮੈਦ।
ਇਹਨਾਂ ਨੂੰ ਛੁੱਟਣ ਦੀ ਕੋਈ ਉਮੀਦ ਨਹੀਂ ਹੈ, ਇਹ ਕਦੀ ਛੁੱਟਣਗੇ ਨਹੀਂ। ਸਾਰਿਆਂ ਨੂੰ ਇਹਨਾਂ ਨੂੰ ਵੀ ਪਤਾ ਹੈ, ਅਤੇ ਬਾਦਸ਼ਾਹ ਨੇ ਵੀ ਕਾਨੂੰਨ ਇਹਨਾਂ ਵਾਸਤੇ ਸਖਤ ਬਣਾਇਆ ਹੋਇਆ। ਹਾਂਜੀ,
ਇਨਕੋ ਸ਼ੋਰਨ ਸ਼ਾਹ ਹੋ ਜੇ ਮਨ ਹੈ।
ਪਰ ਹੁਣ ਗੱਲ ਇਹ ਹੈ, ਅਸੀਂ ਇਹਨਾਂ ਦੀ ਬਾਂਹ ਫੜ ਲਈ ਹੈ, ਅਸੀਂ ਇਹਨਾਂ ਦੀ ਬਾਂਹ ਫੜ ਲਈ ਹੈ। ਜੇ ਬਾਦਸ਼ਾਹ ਇਹਨਾਂ ਨੂੰ ਛੱਡਣਾ ਮੰਨਦਾ ਹੈ,
ਤਬ ਹੈ ਹਕਾਰਨ ਹਮ ਕੋ ਠਾਨ ਹੈ,
ਤੇ ਸਾਨੂੰ ਵੀ ਬੁਲਾ ਲਵੇ, ਅਸੀਂ ਵੀ ਆ ਜਾਂਗੇ, ਅਸੀਂ ਵੀ ਛੱਡਦੇ ਹਾਂ ਗਵਾਲੀਅਰ ਦਾ ਕਿਲਾ। ਅਤੇ ਜੇ ਇਹਨਾਂ ਨੂੰ ਨਹੀਂ ਛੱਡੇਗਾ, ਫਿਰ ਇਹਨਾਂ ਦੇ ਨਾਲ ਹੀ ਹੁਣ ਅਸੀਂ ਸਾਰੀ ਜ਼ਿੰਦਗੀ ਇੱਥੇ ਰਹਾਂਗੇ। ਹਾਂਜੀ,
ਨਾ ਹਿਤ ਰਹਿ ਇਸੀ ਹਮ ਥਾਨ।
ਇਹ ਗਵਾਲੀਅਰ ਦਾ ਕਿਲਾ ਹੀ ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਹੈ, ਅਸੀਂ ਇੱਥੇ ਹੀ ਮੋਰਚਾ ਰੱਖਾਂਗੇ, ਆਪਣਾ ਭਜਨ ਬਾਣੀ ਸਿਮਰਨ ਜਪ ਤਪ ਇੱਥੇ ਹੀ ਕਰਾਂਗੇ।
ਪਾਰਨ ਕਰਹਿ ਮਹੀਪ ਮਹਾਨ।
ਇਹ ਰਾਜੇ ਸਾਡੀ ਸ਼ਰਨ ਵਿੱਚ ਪਏ ਨੇ, ਇਹਨਾਂ ਦੀ ਬਾਂਹ ਫੜੀ ਹੈ, ਇਹਨਾਂ ਨੂੰ ਪਾਲਾਂਗੇ ਅਸੀਂ। ਹਾਂਜੀ,
ਅਰ ਗੁਰ ਦਰੋਹੀ ਗਹਿ ਨਾ ਥਿਰਤਾ।
ਬਾਕੀ ਰਹਿ ਗਈ ਚੰਦੂ ਵਾਲੀ ਗੱਲ, ਭਾਈ ਵਜ਼ੀਰ ਖਾਂ ਜੀ, ਉਹ ਨਹੀਂ ਬਚ ਸਕਦਾ। ਉਹ ਭਾਵੇਂ 7ਵੇਂ ਪਤਾਲ ਵਿੱਚ ਜਾ ਲੁਕੇ ਅਤੇ ਭਾਵੇਂ 7ਵੇਂ ਅਸਮਾਨ 'ਤੇ ਜਾ ਚੜੇ, ਉਹਨੂੰ ਘੇਰ ਕੇ ਮਾਰਾਂਗੇ। ਹਾਂਜੀ,
ਪਰ ਹੈ ਨਰਕ ਮਹਿ ਕੋ ਮ੍ਰਿਤ ਮਰਤਾ।
ਉਹ ਕੁੱਤੇ ਦੀ ਮੌਤ ਹੀ ਮਰੇਗਾ, ਇਸ ਤੋਂ ਇਹ ਸਾਡੇ ਬਚਨ ਤੋਂ ਉਹਨੂੰ ਕੋਈ ਬਚਾ ਨਹੀਂ ਸਕਦਾ, ਹੁਣ ਉਹਦਾ ਸਮਾਂ ਨੇੜੇ ਆ ਗਿਆ ਹੈ।
ਹਾਂਜੀ, ਕਾਲ ਨਜ਼ੀਕ ਆਏ ਅਬ ਹੋਵਾ,
ਉਹ ਸਮਾਂ ਨੇੜੇ ਆ ਗਿਆ ਜਦੋਂ ਚੰਦੂ ਦੀ ਮੌਤ ਹੋਣੀ ਹੈ।
ਸਹਸ ਕੁਟੰਬ ਸਦਨ ਦੇਖੋ ਵਾ,
ਉਹਦਾ ਪਰਿਵਾਰ ਵੀ ਉਹਦਾ ਘਰ ਬਾਰ ਵੀ ਸਭ ਨਸ਼ਟ ਹੋ ਜਾਣਾ ਹੁਣ।
ਹਾਂਜੀ, ਅਬ ਤੁਮ ਗਮਨ ਹੋ ਸ਼ਾਹ ਕੇ ਪਾਸ
ਜਾਓ, ਭਾਈ ਵਜ਼ੀਰ ਖਾਂ ਜੀ ਤੁਸੀਂ ਸ਼ਾਹ ਦੇ ਕੋਲ ਜਹਾਂਗੀਰ ਦੇ ਕੋਲ ਜਾਓ,
ਕਰੋ ਕੈਦੀਆਂ ਨੂੰ ਕਥਾ ਪ੍ਰਕਾਸ਼
ਤੇ ਬਾਦਸ਼ਾਹ ਨੂੰ ਸਾਡੀ ਸ਼ਰਤ ਸੁਣਾ ਦਿਓ, ਕਹਿ ਦਿਓ ਵੀ ਗੁਰੂ ਸਾਹਿਬ ਕਹਿੰਦੇ ਆ ਗਵਾਲੀਅਰ ਦੇ ਕਿਲੇ ਵਿੱਚ ਜਿੰਨੇ ਰਾਜੇ ਨੇ ਸਾਰੇ ਛੱਡਣੇ ਪੈਣੇ ਜੇ ਸਾਨੂੰ ਬਾਹਰ ਬੁਲਾਉਣਾ ਹੈ ਤਾਂ।
ਇਨਹੋ ਸਮੇਤ ਦੁਰਗ ਨਿਕਸਾ ਹੈ,
ਅਸੀਂ ਇਹਨਾਂ ਦੇ ਸਮੇਤ ਦੀ ਕਿਲੇ ਤੋਂ ਨਿਕਲਾਂਗੇ ਬਾਹਰ,
ਨਾ ਹੀ ਤਾਂ ਬੈਠੇ ਇਹਾਂ ਰਹਾ ਹੈ,
ਨਹੀਂ ਤਾਂ ਇੱਥੇ ਬੈਠੇ ਪਰਮੇਸ਼ਰ ਦਾ ਭਜਨ ਕਰਾਂਗੇ।
ਸੁਣੇ ਵਜ਼ੀਰ ਖਾਨ ਗੁਰਬੈਨ,
ਵਜ਼ੀਰ ਖਾਨ ਨੇ ਜਦੋਂ ਗੁਰੂ ਸਾਹਿਬ ਦੇ ਇਹ ਬਚਨ ਸੁਣੇ,
ਬਿਖਮ ਬਾਤ ਨਿਜ ਬਸ ਜੋ ਹੈ ਨਾ,
ਸੋਚਾਂ 'ਚ ਪੈ ਗਿਆ ਔਖੀ ਗੱਲ, ਬੜੀ ਕਠਿਨ ਗੱਲ ਹੈ, ਇਹ ਕਿਸੇ ਦੇ ਵੱਸ ਨਹੀਂ ਹੈ, ਕਈ ਕਾਨੂੰਨ ਇਹੋ ਜਿਹੇ ਹੁੰਦੇ ਨੇ ਜਿਹਨੂੰ ਬਾਦਸ਼ਾਹ ਵੀ ਨਹੀਂ ਬਦਲ ਸਕਦਾ, ਉਹ ਲਾ ਬਣਿਆ ਹੁੰਦਾ, ਉਹਨੂੰ ਮੇਟਣਾ ਬਦਲਣਾ ਬੜਾ ਮੁਸ਼ਕਲ ਹੁੰਦਾ। ਹਾਂਜੀ,
ਕਹਿਓ ਨਾ ਗਇਓ ਵਿਚਾਰਤ ਰਹਿਓ,
ਵਜ਼ੀਰ ਖਾਂ ਕੋਲੋਂ ਗੁਰੂ ਸਾਹਿਬ ਦੀ ਗੱਲ ਦਾ ਕੋਈ ਜਵਾਬ ਨਹੀਂ ਓੜਿਆ, ਬੋਲਿਆ ਨਹੀਂ ਗਿਆ, ਮਹਾਰਾਜ ਸਾਹਿਬ ਦੇ ਚਰਨਾਂ ਵੱਲ ਵੇਖੀ ਜਾਂਦਾ, ਸੋਚੀ ਜਾਂਦਾ,
ਮਨ ਹੈ ਸ਼ਾਹ ਕੇ ਨਹਿ ਚਿਤ ਲਹਿਓ,
ਮਨ ਵਿੱਚ ਸੋਚਦਾ ਵੀ ਬਾਦਸ਼ਾਹ ਇਹ ਗੱਲ ਮੰਨੇਗਾ ਕਿ ਨਹੀਂ ਮੰਨੇਗਾ,
ਤਉ ਗਿਣਤ ਮਨ ਬਿਖਮ ਨ ਕੋਈ,
ਫਿਰ ਮਨ 'ਚ ਸੋਚਦਾ ਵੀ ਕੰਮ ਭਾਵੇਂ ਔਖਾ ਹੈ ਪਰ ਗੁਰੂ ਸਾਹਿਬ ਵਾਸਤੇ ਕੋਈ ਔਖਾ ਨਹੀਂ, ਜਿਹੜਾ ਔਖੇ ਤੋਂ ਔਖਾ ਕੰਮ ਹੈ ਇਹ ਸੌਖਾ ਕਰ ਲੈਂਦੇ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾਏ ਰਾਖੋ ਪੈ ਤੁਮਾਰੀ, ਜਿਹੜੀ ਚੀਜ਼ ਗਈ ਵਾਪਸ ਨਹੀਂ ਆਉਂਦੀ, ਗਈ ਚਲੀ ਗਈ ਜਾਨ ਚਲੀ ਗਈ ਕਿਸੇ ਦੀ, ਦੁਨੀਆ ਤੋਂ ਤੁਰ ਗਿਆ ਬੰਦਾ ਵਾਪਸ ਨਹੀਂ ਆ ਸਕਦਾ, ਮੁਰਦੇ ਸਰੀਰ ਵਿੱਚ ਜੋਤ ਵਾਪਸ ਨਹੀਂ ਆ ਸਕਦੀ, ਪਰ ਇਹ ਲਿਆ ਸਕਦੇ ਨੇ, ਕੋਈ ਚੀਜ਼ ਜਿਹੜੀ ਗਈ ਚਲੀ ਗਈ ਦੁਨੀਆ ਤੋਂ ਵਾਪਸ ਆਉਣੀ ਸਾਡੇ ਵੱਸ ਦੀ ਗੱਲ ਨਹੀਂ, ਪਰ ਇਹ ਗੁਰੂ ਹਰਗੋਬਿੰਦ ਸਾਹਿਬ ਗਈ ਬਹੋੜ ਗਈ ਚੀਜ਼ ਨੂੰ ਵਾਪਸ ਲਿਆ ਸਕਦੇ, ਗਈ ਜਾਨ ਨੂੰ ਵੀ ਵਾਪਸ ਲਿਆ ਸਕਦੇ, ਬੰਦੀ ਛੋੜ ਇਹ ਸਾਰੇ ਬੰਧਨ ਕੱਟ ਕੇ ਜੇਲ੍ਹਾਂ 'ਚੋਂ ਕੈਦੀਆਂ ਨੂੰ ਕੱਢ ਸਕਦੇ, ਇਹ ਸਮਰੱਥ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੱਲ ਦਾ ਭਰੋਸਾ ਕਰੀਏ, ਫਿਰ ਕੋਈ ਔਖੀ ਨਹੀਂ ਜਾਪਦੀ।
ਸ਼ਕਤ ਅਨੰਤ ਗੁਰੂ ਮਹਿ ਹੋਈ,
ਭਾਈ ਵਜ਼ੀਰ ਖਾਂ ਸੋਚਦਾ ਵੀ ਇਹਨਾਂ ਕੋਲ ਤੇ ਅਨੰਤ ਬੇਅੰਤ ਸ਼ਕਤੀਆਂ ਨੇ,
ਅਣ ਬਣ ਭੀ ਸਭ ਲਹਿ ਬਣਾਏ,
ਜਿਹੜੀ ਚੀਜ਼ ਨਹੀਂ ਬਣ ਸਕਦੀ ਅਣ ਬਣ ਹੈ ਉਹ ਵੀ ਇਹ ਬਣਾ ਲੈਂਦੇ ਨੇ,
ਬਣੀ ਬਾਤ ਕੋ ਦੇ ਬਿਗੜਾਏ,
ਤੇ ਜੇ ਬਣੀ ਨੂੰ ਵਿਗਾੜਨਾ ਚਾਹਣ ਤੇ ਇੱਕ ਚੁਟਕੀ ਵਿੱਚ ਵਿਗਾੜ ਸਕਦੇ ਨੇ। ਹਾਂਜੀ,
ਮੇਰੋ ਧਰਮ ਬਚਨ ਗੁਰਮਾਨੋ,
ਮੇਰਾ ਤਾਂ ਧਰਮ ਸਿਰਫ ਇਹਨਾਂ ਦਾ ਬਚਨ ਮੰਨਣਾ, ਮੈਂ ਤਾਂ ਇਹਨਾਂ ਦਾ ਸੇਵਕ ਹਾਂ, ਸੇਵਕ ਨੂੰ ਤਾਂ ਬਸ ਗੁਰੂ ਦੀ ਆਗਿਆ ਹੀ ਮੰਨਣੀ ਚਾਹੀਦੀ ਹੈ। ਹਾਂਜੀ,
ਜਿਮ ਕਹਿ ਤਿਮ ਚੱਲ ਸ਼ਾਹ ਬਖਾਨੋ,
ਜਿਵੇਂ ਕਹਿੰਦੇ ਨੇ ਮੈਂ ਉਦਾਂ ਬਾਦਸ਼ਾਹ ਨੂੰ ਜਾ ਕੇ ਕਹਿ ਦਿਆਂ, ਮੈਨੂੰ ਕੀ ਲੋੜ ਹੈ ਸੋਚਾਂ ਸੋਚਣ ਦੀ। ਹਾਂਜੀ,
ਫੇਰ ਉਹ ਨਹਿ ਗਮਨੋ ਅਨੁਸਾਰੇ,
ਹਾਂ ਮੈਂ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਨਾ ਮੇਟਾਂ, ਬਸ ਇਹਨਾਂ ਦਾ ਹੁਕਮ ਮੰਨ ਕੇ ਮੈਨੂੰ ਵਾਪਸ ਦਿੱਲੀ ਜਾਣਾ ਚਾਹੀਦਾ, ਅਤੇ ਗੁਰੂ ਸਾਹਿਬ ਦੀ ਸ਼ਰਤ ਬਾਦਸ਼ਾਹ ਨੂੰ ਸੁਣਾਉਣੀ ਚਾਹੀਦੀ ਹੈ।
ਇਮ ਵਿਚਾਰ ਕਰ ਬਚਨ ਉਚਾਰੇ,
ਇਸ ਤਰ੍ਹਾਂ ਵਿਚਾਰ ਕਰਕੇ ਭਾਈ ਵਜ਼ੀਰ ਖਾਂ ਜੀ ਬੋਲੇ,
ਦਇਆ ਕਰਨ ਕੀ ਬਾਨ ਤੁਮਾਰੀ,
ਹੇ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਪਰਮ ਕਿਰਪਾਲੂ ਪਰਮ ਦਿਆਲੂ ਹੋ, ਆਪ ਜੀ ਦਾ ਸੁਭਾਅ ਹੈ ਦਇਆ ਕਰਨ ਦਾ। ਹਾਂਜੀ,
ਨਿਕਟ ਦੁਖੀ ਭੈ ਸ਼ਰਨ ਅਗਾਰੀ,
ਜਿਹੜਾ ਤੁਹਾਡੀ ਸ਼ਰਨ 'ਚ ਆ ਜਾਵੇ, ਦੁਖੀ ਹੋਵੇ ਪਰੇਸ਼ਾਨ ਹੋਵੇ, ਉਹਦੇ ਵੱਲ ਵੇਖ ਕੇ ਤੁਹਾਡੀਆਂ ਅੱਖਾਂ 'ਚ ਦਇਆ ਆ ਜਾਂਦੀ ਹੈ, ਤੁਹਾਡੇ ਨੇਤਰਾਂ 'ਚ ਤਰਸ ਆ ਜਾਂਦਾ ਹੈ। ਹਾਂਜੀ,
ਆਪਣੇ ਪ੍ਰਤਿਗਿਆ ਕਰੋ ਨਿਬਾਹਨ,
ਆਪ ਜੀ ਦੀ ਇਹ ਪ੍ਰਤਿਗਿਆ ਮੈਨੂੰ ਪਤਾ ਹੈ ਵੀ ਜੋ ਤੁਹਾਡੀ ਸ਼ਰਨ ਆਉਂਦਾ ਹੈ ਉਹਦੀ ਤੁਸੀਂ ਲਾਜ ਰੱਖਦੇ ਹੋ, ਅਤੇ ਇਹ ਪ੍ਰਤਿਗਿਆ ਤੁਸੀਂ ਨਿਭਾ ਕੇ ਹੀ ਹਟਦੇ ਹੋ। ਹਾਂਜੀ,
ਸਦਾ ਸਹਾਇਕ ਸੰਸਾ ਨਾਹਨ,
ਆਪਣੇ ਸੇਵਕਾਂ ਦੇ ਆਪਣੇ ਭਗਤਾਂ ਦੇ ਸਦਾ ਹੀ ਸਹਾਈ ਹੋ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ, ਹਰ ਯੁੱਗ ਵਿੱਚ ਹਰ ਸਮੇਂ ਵਿੱਚ ਆਪਣੇ ਭਗਤਾਂ ਦੀ ਲਾਜ ਰੱਖਦੇ ਆਏ ਹੋ ਸੱਚੇ ਪਾਤਸ਼ਾਹ ਜੀ।
ਇਮ ਕਹਿ ਸੁਣ ਕੇ ਹੋਏ ਅਸਵਾਰ,
ਇਸ ਤਰ੍ਹਾਂ ਮਹਾਰਾਜ ਨੂੰ ਮੱਥਾ ਟੇਕ ਕੇ ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਵਜ਼ੀਰ ਖਾਂ ਫਿਰ ਘੋੜੇ 'ਤੇ ਸਵਾਰ ਹੋਇਆ।
ਗਮਨਿਓ ਪੰਥ ਸ਼੍ਰੀ ਗੁਰਤਾਰ
ਬੜੀ ਛੇਤੀ ਨਾਲ ਗਵਾਲੀਅਰ ਤੋਂ ਦਿੱਲੀ ਨੂੰ ਚੱਲ ਪਿਆ।
ਗਇਓ ਸ਼ਾਹ ਢਿੱਗ ਬੈਠਿਓ ਦੇਖ,
ਜਾ ਕੇ ਬਾਦਸ਼ਾਹ ਕੋਲ ਬੈਠ ਗਿਆ ਤੇ ਬਾਦਸ਼ਾਹ ਨੂੰ ਜਾ ਕੇ ਸਲਾਮ ਕਰਕੇ ਕਹਿਣ ਲੱਗਾ,
ਕਰੀ ਬੰਦਗੀ ਨਿਮਰ ਅਭਿਸ਼ੇਕ।
ਬੜੀ ਨਿਮਰਤਾ ਨਾਲ, ਜੋ ਮਰਜ਼ਾਦਾ ਸੀ, ਸਲੀਕਾ ਸੀ, ਅਕੀਦਾ ਸੀ, ਬਾਦਸ਼ਾਹ ਦੇ ਦਰਬਾਰ ਦਾ ਤਰੀਕਾ ਸੀ, ਸੱਤ ਵਾਰੀ ਸਲਾਮ ਕਰਨੀ ਪੈਂਦੀ ਸੀ। ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਚੁੱਕ ਕੇ ਸਲਾਮਾਂ ਕੀਤੀਆਂ।
ਕਹਿਓ ਸ਼ਾਹ ਗੁਰ ਕੀ ਸੁਧ ਦੇਹੋ।
ਵਜ਼ੀਰ ਖਾਂ ਵੱਲ ਵੇਖ ਕੇ ਬਾਦਸ਼ਾਹ ਬੋਲਿਆ, ਕਹਿਣ ਲੱਗਾ, ਹਾਂ ਵਜ਼ੀਰ ਖਾਂ, ਦੱਸੋ ਗੁਰੂ ਸਾਹਿਬ ਦਾ ਕੀ ਹਾਲ ਹੈ? ਗਵਾਲੀਅਰ ਤੋਂ ਕੀ ਖਬਰ ਲੈ ਕੇ ਆਏ ਹੋ?
ਕਰਿਓ ਕਿ ਨਹਿ ਆਵਨ ਲਖਨੇ ਹੋ।
ਗੁਰੂ ਸਾਹਿਬ ਜੀ ਆਉਣ ਨੂੰ ਮੰਨੇ ਹਨ ਜਾਂ ਨਹੀਂ ਮੰਨੇ? ਹਾਂਜੀ,
ਅਦਕ ਪ੍ਰਤੀਖਨ ਮੈਂ ਨਿਤ ਕਰਤਾ।
ਮੈਂ ਤਾਂ ਬੜੀ ਬੇਸਬਰੀ ਨਾਲ ਉਡੀਕ ਰਿਹਾ ਗੁਰੂ ਸਾਹਿਬ ਜੀ ਨੂੰ, ਛੇਤੀ ਆ ਜਾਣ, ਮੇਰੀ ਜਾਨ ਸੌਖੀ ਹੋਵੇਗੀ, ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ। ਹਾਂਜੀ,
ਦਰਸ਼ਨ ਦੇਹ ਬਿਘਨ ਗਨ ਹਰਤਾ,
ਕਿਉਂਕਿ ਉਹਨਾਂ ਦੇ ਦਰਸ਼ਨਾਂ ਨਾਲ ਮੇਰੇ ਬਿਘਨ ਕੱਟੇ ਗਏ ਨੇ, ਮੇਰੇ ਦੁੱਖ ਦੂਰ ਹੋਏ ਨੇ, ਉਹਨਾਂ ਦੀ ਕਿਰਪਾ ਨਾਲ ਮੇਰੀ ਜਾਨ ਬਚੀ ਹੈ, ਹੋਰ ਕਿਰਪਾ ਕਰਨ, ਮੈਨੂੰ ਆ ਕੇ ਦਰਸ਼ਨ ਦੇਣ, ਮੇਰਾ ਤਨ ਮਨ ਸੁਖੀ ਹੋ ਜਾਵੇ।
ਸੁਣ ਵਜ਼ੀਰ ਖਾਂ ਜੁਗ ਕਰ ਬੰਦ।
ਬਾਦਸ਼ਾਹ ਦੀ ਗੱਲ ਸੁਣ ਕੇ ਭਾਈ ਵਜ਼ੀਰ ਖਾਂ ਨੇ ਦੋਵੇਂ ਹੱਥ ਜੋੜ ਕੇ
ਕਹਿਤ ਸ਼ਾਹ ਸੋ ਦੇਤ ਆਨੰਦ,
ਬਾਦਸ਼ਾਹ ਨੂੰ ਬੜੇ ਪਿਆਰ ਨਾਲ ਆਖਿਆ,
ਸਦਾ ਚਾਹਤ ਹੈ ਖੁਸ਼ਲ ਤੁਮਾਰੇ।
ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਬੜੇ ਖੈਰ ਖਾਂ ਹਨ, ਉਹ ਸਦਾ ਤੁਹਾਡੀ ਤੰਦਰੁਸਤੀ, ਹਾਲ ਚਾਲ ਪੁੱਛਦੇ ਰਹਿੰਦੇ ਨੇ, ਉਹ ਬਾਦਸ਼ਾਹ ਦਾ ਭਲਾ ਹੀ ਮੰਗਦੇ ਨੇ।
ਕਿਰਪਾ ਭਰੇ ਗੁਰਬਾਖ ਉਚਾਰੇ,
ਉਹਨਾਂ ਦੀ ਰਸਨਾ ਤੋਂ ਤੁਹਾਡੇ ਪ੍ਰਤੀ ਬੜੇ ਪਿਆਰ ਦੇ ਬੋਲ ਨਿਕਲਦੇ ਨੇ, ਬੜੀ ਮਿਹਰਬਾਨਗੀ ਵਾਲੇ ਬਚਨ ਉਹਨਾਂ ਨੇ ਤੁਹਾਡੇ ਪ੍ਰਤੀ ਕੀਤੇ ਨੇ। ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਹਾ ਹੈ,
ਪਰਿਓ ਕਾਜ ਅਬ ਐਸੋ ਆਏ।
ਪਰ ਇੱਕ ਸਮੱਸਿਆ ਜੀ ਆ ਗਈ ਹੈ, ਕੰਮ ਇਹੋ ਜਿਹਾ ਬਣ ਗਿਆ ਹੈ ਜਿਹੜਾ ਤੁਹਾਡੇ ਤੋਂ ਬਿਨਾਂ ਬਾਦਸ਼ਾਹ ਹੋਰ ਕੋਈ ਹੱਲ ਨਹੀਂ ਕਰ ਸਕਦਾ। ਹਾਂਜੀ,
ਕਰਨੋ ਕਠਨ ਸੋ ਜਾਣਿਓ ਜਾਏ,
ਹੈ ਥੋੜ੍ਹਾ ਔਖਾ ਕਠਨ ਹੈ ਜਿਹੜਾ ਤੁਹਾਨੂੰ ਵੀ ਕਰਦਿਆਂ ਸੋਚਣਾ ਪਏਗਾ, ਪਰ ਕਰੇ ਬਿਨਾਂ ਸਰਨਾ ਵੀ ਕੋਈ ਨਹੀਂ। ਹਾਂਜੀ,
ਤੁਮਰੇ ਕਹੇ ਬਿਨਾਂ ਨਹਿ ਹੋਏ।
ਬਾਦਸ਼ਾਹ ਸਲਾਮਤ, ਤੁਹਾਡੀ ਜ਼ੁਬਾਨ ਤੋਂ ਬੋਲ ਨਿਕਲਣੇ ਨੇ ਤਾਂ ਉਹ ਕੰਮ ਹੋਣਾ ਹੈ। ਹਾਂਜੀ,
ਨਤ ਲਿਆਵਤ ਮੈਂ ਕਰ ਕੈ ਸੋਏ,
ਜੇ ਤੁਹਾਡਾ ਹੁਕਮ ਨਾ ਲੈਣਾ ਹੁੰਦਾ ਮੈਂ ਕਰ ਲਿਆਉਂਦਾ, ਪਰ ਮੇਰੇ ਵੱਸ ਦੀ ਗੱਲ ਨਹੀਂ, ਮੇਰੀ ਇੰਨੀ ਪਾਵਰ ਨਹੀਂ ਕਿ ਮੈਂ ਉਹ ਕੰਮ ਕਰ ਸਕਾਂ ਜਿਹੜਾ ਗੁਰੂ ਸਾਹਿਬ ਨੇ ਸ਼ਰਤ ਲਾਈ ਹੈ, ਸਿਰਫ ਤੇ ਸਿਰਫ ਤੁਸੀਂ ਪੂਰੀ ਕਰ ਸਕਦੇ। ਨਾਲੇ ਬਾਦਸ਼ਾਹ ਨੂੰ ਵਡਿਆ ਰਿਹਾ ਵਜ਼ੀਰ ਖਾਂ, ਨਾਲੇ ਗੁਰੂ ਸਾਹਿਬ ਵੱਲੋਂ ਉਹਦੇ ਉੱਤੇ ਜਿਹੜੀ ਕਿਰਪਾ ਹੋ ਰਹੀ, ਬਖਸ਼ਿਸ਼ ਹੋ ਰਹੀ, ਉਹ ਵੀ ਦੱਸ ਰਿਹਾ। ਇਹ ਹੁੰਦੀ ਸਿਆਣੇ ਬੰਦੇ ਦੀ ਗੱਲ ਕਰਨ ਦੀ ਜੁਗਤੀ, ਢੰਗ ਹੁੰਦਾ ਕਿ ਕਈ ਬੰਦੇ ਬਣੀ ਬਣਾਈ ਗੱਲ ਨੂੰ ਵਿਗਾੜ ਕੇ ਬਹਿ ਜਾਂਦੇ ਆ, ਅਤੇ ਕਈ ਵਿਗੜੀ ਗੱਲ ਨੂੰ ਸ਼ਬਦਾਂ ਨਾਲ ਸੁਧਾਰ ਲੈਂਦੇ ਆ। ਵਜ਼ੀਰ ਖਾਂ ਕਹਿੰਦਾ, ਬਾਦਸ਼ਾਹ ਸਲਾਮਤ, ਗੁਰੂ ਸਾਹਿਬ ਦੀ ਤੁਹਾਡੇ ਵੱਲ ਬੜੀ ਮਿਹਰਬਾਨਗੀ ਹੈ, ਬੜੇ ਮਿਹਰਬਾਨ ਤੁਹਾਡੇ 'ਤੇ ਖੁਸ਼ ਹਨ, ਪਰ ਜਿਹੜੀ ਛੋਟੀ ਜੀ ਉਹਨਾਂ ਨੇ ਸ਼ਰਤ ਲਾ ਦਿੱਤੀ ਹੈ ਉਹ ਤੁਸੀਂ ਪੂਰੀ ਕਰ ਸਕਦੇ ਹੋ, ਮੇਰੀ ਔਕਾਤ ਨਹੀਂ ਸੀ, ਜੇ ਮੇਰੇ ਵੱਸ ਹੁੰਦਾ ਨਾ ਮੈਂ ਉਹ ਪੂਰੀ ਕਰਕੇ ਅਤੇ ਗੁਰੂ ਸਾਹਿਬ ਨੂੰ ਨਾਲ ਲਿਆਉਂਦਾ ਤੁਹਾਡੇ ਕੋਲ, ਅਤੇ ਅੱਜ ਤੁਹਾਨੂੰ ਦਰਸ਼ਨ ਹੋ ਜਾਣੇ ਸੀ, ਪਰ ਉਹ ਮੇਰੇ ਤੋਂ ਬਾਹਰੀ ਗੱਲ ਹੈ, ਇਸ ਕਰਕੇ ਦੇਰੀ ਹੋ ਰਹੀ ਹੈ, ਹੁਣ ਤੁਹਾਡੇ ਹੁਕਮ ਦੀ ਉਡੀਕ ਹੈ। ਹਾਂਜੀ,
ਮੈਂ ਪਾਲਕ ਕਹਿ ਦੀ ਸਮੁਦਾਇ,
ਉਹ ਗੱਲ ਇਹ ਹੈ ਵੀ 52 ਰਾਜੇ ਜਿਹੜੇ ਹਿੰਦੁਸਤਾਨ ਦੀਆਂ ਵੱਖ ਵੱਖ ਰਿਆਸਤਾਂ 'ਚੋਂ ਫੜ ਕੇ ਬਾਗੀਰ ਬੰਦੇ ਤੁਸੀਂ ਗਵਾਲੀਅਰ ਦੇ ਕਿਲੇ 'ਚ ਬੰਦ ਕੀਤੇ ਹਨ,
ਪਰੇ ਸ਼ਰਨ ਸਤਿਗੁਰ ਕੀਤਾ ਏ,
ਉਹ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਦੇ ਮੁਰੀਦ ਬਣ ਗਏ, ਉਹਨਾਂ ਦੀ ਸ਼ਰਨ ਪੈ ਗਏ, ਉਹਨਾਂ ਦੀ ਸੰਗਤ ਕਰਦੇ, ਕਥਾ ਸੁਣਦੇ, ਕੀਰਤਨ ਸੁਣਦੇ, ਉਹਨਾਂ ਦੇ ਨਾਲ ਰਹਿੰਦੇ ਹਨ। ਹਾਂਜੀ,
ਆਪਣੋ ਬਿਰਦ ਵਿਚਾਰਨ ਕੀਨ,
ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਪੈ ਕੇ ਉਹਨਾਂ ਨੇ ਦੁਹਾਈ ਦਿੱਤੀ ਹੈ ਵੀ ਗੁਰੂ ਸਾਹਿਬ ਸਾਨੂੰ ਇਸ ਨਰਕ ਵਿੱਚੋਂ ਕੱਢੋ ਅਤੇ ਜਾਂ ਸਾਡੇ ਕੋਲ ਹੀ ਰਹੋ। ਸਤਿਗੁਰੂ ਜੀ ਨੇ ਆਪਣਾ ਬਿਰਦ ਵਿਚਾਰਦਿਆਂ ਹੋਇਆਂ ਜੋ ਮਹਾਂਪੁਰਸ਼ਾਂ ਦੀ ਮਰਿਆਦਾ ਹੁੰਦੀ ਹੈ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ,
ਨਹੀਂ ਦੁਰਗ ਪਗ ਬਾਹਰ ਦੀਨ,
ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਤੋਂ ਨਾ ਕਰ ਗਏ। ਉਹ ਕਹਿੰਦੇ ਅਸੀਂ ਕਿਲੇ ਤੋਂ ਬਾਹਰ ਨਹੀਂ ਆ ਸਕਦੇ, ਜਿਨ੍ਹਾਂ ਚਿਰੇ 52 ਰਾਜਿਆਂ ਨੂੰ ਬਾਹਰ ਨਹੀਂ ਕੱਢੋਗੇ।
ਜੇਕਰ ਇਹ ਸਗਰੇ ਛੁੱਟ ਜਾਏ,
ਸਤਿਗੁਰੂ ਕਹਿੰਦੇ ਆ ਵੀ ਜੇ ਇਹ 52 ਰਾਜੇ ਸਾਰੇ ਛੁੱਟ ਜਾਣ
ਤੋ ਹਮਰੋ ਚਲ ਬੋ ਅਬਨ ਆਏ,
ਤਾਂ ਸਾਡਾ ਜਾਣਾ ਬਣਦਾ ਹੈ, ਅਸੀਂ ਵੀ ਚੱਲਾਂਗੇ, ਬਾਦਸ਼ਾਹ ਨੂੰ ਦਰਸ਼ਨ ਦੇਵਾਂਗੇ। ਅਤੇ ਜੇ 52 ਰਾਜਿਆਂ ਨੂੰ ਨਹੀਂ ਛੱਡਣਾ, ਫਿਰ ਅਸੀਂ ਇੱਥੇ ਹੀ ਰਵਾਂਗੇ,
ਨਾ ਹੀ ਤਾਂ ਬੈਠੇ ਹਮ ਇਸ ਥਾਂ,
ਨਹੀਂ ਤਾਂ ਅਸੀਂ ਵੀ ਇੱਥੇ ਬੈਠੇ ਰੱਬ ਰੱਬ ਕਰੀ ਜਾਵਾਂਗੇ, ਇਹਨਾਂ ਰਾਜਿਆਂ ਨੂੰ ਹੀ ਦਰਸ਼ਨ ਦੇਵਾਂਗੇ, ਕਿਉਂਕਿ ਇਹਨਾਂ ਨੇ ਸਾਡਾ ਓਟ ਆਸਰਾ ਤੱਕਿਆ ਹੈ।
ਸਿਮਰਹਿ ਸ਼੍ਰੀ ਨਾਨਕ ਭਗਵਾਨ,
ਇੱਥੇ ਗੁਰੂ ਨਾਨਕ ਦਾ ਨਾਂ ਲਈ ਜਾਂਦੇ ਹਾਂ, ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਭਜਨ ਹੋ ਰਿਹਾ, ਅਸੀਂ ਇੱਥੋਂ ਜਾ ਕੇ ਕੀ ਲੈਣਾ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਖੰਦਾ। ਸਾਧ ਸੰਗਤ ਜੀ, ਮੇਰਾ ਖਿਆਲ ਹੈ ਵੀ ਹੁਣ ਨੂੰ ਗਵਾਲੀਅਰ ਦਾ ਕਿਲ੍ਹਾ ਢਹਿ ਢੂ ਜਾਣਾ ਸੀ, ਖੰਡਰ ਬਣ ਜਾਣਾ ਸੀ, ਕਿਉਂਕਿ ਉਹ ਬੜਾ ਪੁਰਾਣਾ ਕਿਲ੍ਹਾ ਹੈ, ਗੁਰੂ ਸਾਹਿਬ ਤੋਂ ਵੀ 500-400 ਸਾਲ ਪਹਿਲਾਂ ਦਾ ਬਣਿਆ, 600 ਸਾਲ ਪਹਿਲਾਂ ਦਾ ਬਣਿਆ ਉਹ। ਅਤੇ ਪਰ ਗੁਰੂ ਸਾਹਿਬ ਦਾ ਸਥਾਨ ਉੱਥੇ ਬਣ ਗਿਆ, ਉੱਥੇ ਇੰਨੀਆਂ ਰੌਣਕਾਂ ਹੁਣ ਲੱਗੀਆਂ ਨੇ। ਤੁਸੀਂ ਕਦੀ ਰੇਲਵੇ 'ਤੇ ਜਾਓ, ਦਿੱਲੀ ਵੱਲੋਂ ਹਜ਼ੂਰ ਸਾਹਿਬ ਨੂੰ ਜਾਈਦਾ ਨਾ, 15 ਕੁ ਮੀਲ ਪਹਿਲਾਂ ਹੀ ਗੁਰਦੁਆਰਾ ਸਾਹਿਬ ਦਿਖਣ ਲੱਗ ਜਾਂਦਾ, ਛੱਡੋ 15-20 ਕਿਲੋਮੀਟਰ ਦੂਰੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ, ਦਾਤਾ ਬੰਦੀ ਛੋੜ ਦੀ, ਦਰਸ਼ਨ ਹੁੰਦੇ, ਹਰ ਵੇਲੇ ਲੰਗਰ ਲੱਗੇ ਆ, ਸੋਹਣੇ ਕਮਰੇ ਬਣੇ ਆ, ਉਹ ਥਾਂ ਮੰਗਲਮਈ ਬਣ ਗਿਆ, ਸੁੰਦਰ ਹੋ ਗਿਆ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਮਹਾਰਾਜ ਕਹਿੰਦੇ ਸਾਨੂੰ ਇੱਥੇ ਹੀ ਆਨੰਦ ਹੈ। ਹਾਂਜੀ,
ਸੁਨਤ ਸ਼ਾਹ ਨੇਰੇ ਦੇ ਵਿਚਾਰੀ,
ਇਹ ਸੁਣ ਕੇ ਬਾਦਸ਼ਾਹ ਸੋਚਾਂ 'ਚ ਪੈ ਗਿਆ,
ਕਰੀ ਮੁਹਿੰਮ ਲੱਗੇ ਉਹ ਧਨ ਭਾਰੀ।
ਇਹ ਤਾਂ ਬੜੀ ਵੱਡਾ ਔਖਾ ਸਵਾਲ ਪਾਤਾ ਜੀ, ਬੜੀਆਂ ਮੁਹਿੰਮਾਂ ਕਰਕੇ, ਬੜੇ ਹਮਲੇ ਕਰਕੇ, ਕਰੋੜਾਂ ਰੁਪਈਆ ਖਰਚ ਕੇ ਬਾਗੀ ਫੜੀ ਦੇ ਨੇ। ਬਾਗੀ ਬੰਦੇ ਜਿਹੜੇ ਸਰਕਾਰ ਦੇ ਦੁਸ਼ਮਣ ਹੁੰਦੇ, ਜਿਹੜੇ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਆ, ਦੇਸ਼ ਵਿੱਚ ਗੜਬੜ ਕਰਦੇ ਸੀ, ਇਹ ਰਾਜੇ ਐਵੇਂ ਥੋੜ੍ਹੇ ਫੜੇ ਸੀ, ਇਹ ਬੜੇ ਬਾਗੀ ਕਿਸਮ ਦੇ ਰਾਜੇ ਸੀ। ਖੁਲਾਸਤੂ ਤਵਾਰੀਖ ਵਾਲੇ ਨੇ ਇੱਕ ਗੱਲ ਹੋਰ ਲਿਖੀ ਹੈ, ਉਹ ਕਹਿੰਦਾ ਜਿਹੜਾ ਭੀਮ ਚੰਦ 10ਵੇਂ ਪਾਤਸ਼ਾਹ ਨਾਲ ਲੜਦਾ ਰਿਹਾ ਨਾ, ਉਹਦਾ ਦਾਦਾ ਤਾਰਾ ਚੰਦ, ਉਹ ਵੀ ਗਵਾਲੀਅਰ ਦੇ ਕਿਲ੍ਹੇ ਵਿੱਚ ਸੀਗਾ, ਉਹਨੂੰ ਛੁਡਾ ਕੇ ਲਿਆਏ ਮਹਾਰਾਜ। ਉਹਨੇ ਲਿਖਿਆ ਵੀ ਇਹ ਜਿਹੜਾ ਕਹਿਲੂਰ ਦਾ ਰਾਜਾ ਹੈ ਭੀਮ ਚੰਦ, ਇਹਦਾ ਪਿਓ ਦੀਪ ਚੰਦ, ਉਹਦਾ ਪਿਓ ਤਾਰਾ ਚੰਦ, ਇਹ ਖਾਨਦਾਨੀ ਬਾਗੀ ਹਨ। ਕੀ ਕਰਦੇ ਸੀ ਉਹ, ਦੋ ਇੱਕ ਪਾਸੇ ਦਰਿਆ ਸਤਲੁਜ ਸੀ, ਇੱਕ ਪਾਸੇ ਪਹਾੜਾਂ ਦੀ ਓਟ ਸੀ, ਟੈਕਸ ਨਹੀਂ ਸੀ ਤਾਰਦੇ, ਹੋਰ ਤਾਂ ਬਗਾਵਤ ਇਹਨਾਂ ਨੇ ਕੋਈ ਨਹੀਂ ਕੀਤੀ, ਬਗਾਵਤ ਇਹ ਸੀ ਵੀ ਟੈਕਸ ਤਾਰਨ ਤੋਂ ਉਹ ਬਹਾਨੇ ਬਹੁਨੇ ਕਰ ਛੱਡਦੇ ਸੀ, ਕਦੀ ਪਹਾੜਾਂ 'ਚ ਮੀਂਹ ਪੈ ਗਿਆ, ਕਦੀ ਕਹਿੰਦੇ ਮੀਂਹ ਪਿਆ ਨਹੀਂ, ਕਦੀ ਕੁਛ ਕਦੀ ਕੁਛ। ਉਹ ਫਿਰ ਇਸੇ ਕਿਸੇ ਮੁਕੱਦਮੇ 'ਚ ਤਾਰਾ ਚੰਦ ਫੜਿਆ ਹੋਇਆ ਸੀ, ਉੱਥੇ ਕੈਦ ਸੀਗਾ ਗਵਾਲੀਅਰ ਦੇ ਕਿਲ੍ਹੇ। ਇੱਦਾਂ ਹੀ ਹੋਰ ਕੋਈ ਰਾਜਸਥਾਨ ਦੇ, ਕੋਈ ਬੰਗਾਲ ਦੇ, ਕੋਈ ਬਿਹਾਰ ਦੇ, ਕੋਈ ਯੂਪੀ ਦੇ, ਕੋਈ ਮੱਧ ਪ੍ਰਦੇਸ਼ ਦੇ, ਛੋਟੀਆਂ ਛੋਟੀਆਂ ਰਿਆਸਤਾਂ ਦੇ ਰਾਜੇ ਸੀ, ਕਿਸੇ 'ਤੇ ਕੋਈ ਮੁਕੱਦਮਾ ਸੀ, ਕਿਸੇ 'ਤੇ ਕੋਈ ਮੁਕੱਦਮਾ ਸੀ, ਪਰ ਜ਼ਿਆਦਾ ਇਹ ਸੀ ਵੀ ਇਹ ਸਰਕਾਰ ਦੇ ਦੁਸ਼ਮਣ ਨੇ, ਇਹ ਸਰਕਾਰ ਦੇ ਖੈਰ ਖਾਹ ਨਹੀਂ ਹਨ। ਇਹ ਬਾਗੀ ਬੰਦੇ ਫੜ ਕੇ ਮੁਹਿੰਮਾਂ ਕਰਕੇ ਗਵਾਲੀਅਰ ਦੇ ਕਿਲ੍ਹੇ 'ਚ ਸੁੱਟੇ ਹਨ।
ਮਰਿਓ ਬ੍ਰਿੰਦ ਲਸ਼ਕਰ ਤਿਸਕਾਲ,
ਜਦੋਂ ਇਹਨਾਂ ਨੂੰ ਫੜਨ ਵਾਸਤੇ ਫੌਜਾਂ ਗਈਆਂ, ਲੜਾਈਆਂ ਹੋਈਆਂ, ਇਹਨਾਂ ਨੇ ਮੁਕਾਬਲੇ ਕੀਤੇ, ਬੜੀ ਫੌਜ ਮਰੀ ਹੈ, ਬੜੀਆਂ ਜਾਨਾਂ ਗਈਆਂ ਨੇ, ਇੰਨੇ ਬੰਦੇ ਮਰਵਾ ਕੇ ਅਤੇ ਇਹਨਾਂ ਨੂੰ ਫੜਿਆ ਹੈ। ਹਾਂਜੀ,
ਤਬ ਪਕਰੇ ਦੁਰਬ੍ਰਿਤ ਮਹਿਪਾਲ,
ਇਹ ਦੁਸ਼ਟ ਬਿਰਤੀ ਵਾਲੇ ਰਾਜੇ, ਮੇਰੇ ਦੁਸ਼ਮਣ ਰਾਜੇ, ਮੈਂ ਬੜੀ ਮੁਸ਼ਕਲ ਨਾਲ ਕਾਬੂ ਕੀਤੇ।
ਹੋ ਹਿਮਵਾਸੀ ਦੇਸ਼ ਬਿਗਾ ਰਹਾ,
ਕਿਉਂਕਿ ਇਹ ਆਕੀ ਹੋ ਜਾਂਦੇ ਆ, ਇਹ ਬਾਗੀ ਹੋ ਜਾਂਦੇ ਨੇ, ਇਹ ਦੇਸ਼ ਦੇ ਲੋਕਾਂ 'ਚ ਬਗਾਵਤ ਦਾ ਬੀਜ ਬੀਜਦੇ ਨੇ, ਵਿਗਾੜਦੇ ਨੇ ਲੋਕਾਂ ਨੂੰ, ਟੈਕਸ ਨਹੀਂ ਤਾਰਦੇ, ਆਪਣੇ ਆਪਣੇ ਇਲਾਕਿਆਂ 'ਚ ਐਸ਼ੋ ਆਰਾਮ ਨਾਲ ਰਹਿੰਦੇ ਨੇ, ਦਿੱਲੀ ਦਰਬਾਰ ਦਾ ਡਰ ਨਹੀਂ ਮੰਨਦੇ, ਫਿਰ ਇਹਨਾਂ ਨੂੰ ਕਾਬੂ ਕਰਨਾ ਪੈਂਦਾ। ਹਾਂਜੀ,
ਲੂਟ ਕੂਟ ਮਮ ਨਗਰ ਉਜਾ ਰਹਾ,
ਇਹ ਮੇਰੇ ਇਲਾਕੇ ਲੁੱਟਦੇ ਨੇ, ਬਰਬਾਦੀਆਂ ਕਰਦੇ ਨੇ।
ਅਨਕ ਯਤਨ ਤੇ ਬਲ ਬਹੁਲਾਏ,
ਇਹ ਰਾਜੇ ਜਿਹੜੇ ਨੇ ਬੜੇ ਯਤਨ ਨਾਲ, ਬੜੇ ਜ਼ੋਰ ਨਾਲ ਬਲ ਲਾ ਕੇ ਕਾਬੂ ਕੀਤੇ ਨੇ।
ਦੁਸ਼ਟ ਮਹੀਪਤ ਤਬ ਪਕਰਾਏ,
ਇਹ ਦੁਸ਼ਟ ਰਾਜੇ ਮੈਂ ਬੜੀ ਮੁਸ਼ਕਲ ਨਾਲ ਫੜੇ ਨੇ।
ਕਿ ਮਸ਼ੋਰਨ ਕਬ ਤਿੰਨ ਕੋ ਹੋਏ,
ਹੇ ਵਜ਼ੀਰ ਖਾਂ ਇਹਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ। ਇਹ ਗੁਰੂ ਸਾਹਿਬ ਨੇ ਸਵਾਲ ਜਿਹੜਾ ਪਾਇਆ, ਇਹ ਤਾਂ ਬੜਾ ਔਖਾ, ਇੰਨੇ ਕਠਿਨ, ਇਤਨੇ ਔਖੇ ਹੋ ਕੇ ਜਿਹੜੇ ਲੜਾਈਆਂ ਲੜ ਕੇ, ਜੰਗ ਲੜ ਕੇ ਇਹ ਫੜੇ ਨੇ ਰਾਜੇ, ਇਹਨਾਂ ਨੂੰ ਇੱਕਦਮ ਕਿਵੇਂ ਛੱਡ ਦੇਈਏ।
ਦੰਡ ਅਚੇਤ ਅਪਰਾਧੀ ਜੋ
ਇਹ ਅਪਰਾਧੀ ਨੇ, ਦੰਡ ਦੇ ਯੋਗ ਨੇ, ਸਜ਼ਾ ਦੇ ਭਾਗੀਦਾਰ ਨੇ। ਇਹਨਾਂ ਨੂੰ ਸਜ਼ਾ ਹੋਈ ਵੀ ਬੜੀ ਸਖਤ ਹੈ ਵੀ ਇਹ ਸਾਰੀ ਉਮਰ ਗਵਾਲੀਅਰ ਦੇ ਕਿਲੇ 'ਚ ਹੀ ਰਹਿਣਗੇ, ਇੱਥੇ ਅੰਦਰ ਹੀ ਮਰਨਗੇ।
ਹਾਂਜੀ, ਨਿਕਸ ਕੈਦ ਤੇ ਪਾਏ ਫਤੂਰ,
ਜੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਇਹਨਾਂ ਨੇ ਫਿਰ ਫਤੂਰ ਪਾਉਣਾ, ਇਹਨਾਂ ਨੇ ਟਿੱਕ ਕੇ ਥੋੜ੍ਹਾ ਬਹਿਣਾ, ਇਹਨਾਂ ਨੇ ਫਿਰ ਉਹੀ ਗੱਲਾਂ ਕਰਨੀਆਂ ਜਿਹੜੀਆਂ ਇਹਨਾਂ ਦੀ ਆਦਤਾਂ ਬਣ ਚੁੱਕੀਆਂ, ਸੁਭਾਅ ਬਣ ਚੁੱਕਾ, ਇਹ ਸੁਧਰਨ ਵਾਲੇ ਬੰਦੇ ਨਹੀਂ ਹਨ।
ਹਾਂਜੀ, ਕੇਤਕ ਦੇਸ਼ ਮਿਲਾ ਵਹਤੂਰ,
ਇਹ ਆਪਣੇ ਆਪਣੇ ਇਲਾਕੇ 'ਚ 52 ਰਾਜੇ ਹਨ, ਹੋਰ ਕਈ ਰਾਜਿਆਂ ਨੂੰ ਬਾਗੀ ਬਣਾਉਣਗੇ, ਸਾਰੇ ਦੇਸ਼ ਵਿੱਚ ਫਤੂਰ ਪਾਉਣਗੇ, ਧੂੜ ਉਡਾ ਦੇਣਗੇ ਦੇਸ਼ ਦੀ, ਮੇਰਾ ਰਾਜ ਖਤਰੇ 'ਚ ਪੈ ਜਾਏਗਾ, ਮੇਰੇ ਤਖਤ ਨੂੰ ਖਤਰਾ ਹੋਵੇਗਾ।
ਸੁਣ ਵਜ਼ੀਰ ਖਾਂ ਗਿਰਾ ਉਚਾਰੀ,
ਇਹ ਸੁਣ ਕੇ ਵਜ਼ੀਰ ਖਾਂ ਬੋਲਿਆ,
ਰਾਵਰ ਕੋ ਪ੍ਰਤਾਪ ਹੈ ਭਾਰੀ,
ਦੇਖੋ ਬਾਦਸ਼ਾਹ ਸਲਾਮਤ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਸ਼ਹਿਨਸ਼ਾਹ ਤੁਹਾਡਾ ਪ੍ਰਤਾਪ ਬੜਾ ਹੈ, ਤੁਹਾਡਾ ਪ੍ਰਤਾਪ ਸੂਰਜ ਵਰਗਾ ਹੈ। ਹਾਂਜੀ,
ਕਰੇ ਜ਼ੋਰ ਕੋ ਅਰਾ ਨਾ ਆਗੇ,
ਤੁਹਾਡੇ ਸਾਹਮਣੇ ਕਿੰਨਾ ਚਿਰ ਅੜਨਗੇ, ਕੋਈ ਜ਼ੋਰ ਕਰਕੇ ਦਿੱਲੀ ਦਰਬਾਰ ਦੇ ਨਾਲ ਟੱਕਰ ਲਵੇਗਾ, ਕਾਮਯਾਬ ਨਹੀਂ ਹੋ ਸਕਦਾ। ਇਹ 52 ਰਾਜੇ ਠੀਕ ਬਾਗੀ ਹਨ, ਪਹਿਲੀ ਗੱਲ ਤਾਂ ਹੁਣ ਇਹ ਬਗਾਵਤ ਕਰਨ ਜੋਗੇ ਰਹੇ ਨਹੀਂ, ਇਹਨਾਂ ਦਾ ਮੱਚ ਮਰ ਗਿਆ, ਇੰਨੇ ਸਾਲਾਂ ਤੋਂ ਜੇਲ੍ਹ 'ਚ ਪਏ ਨੇ, ਸੁੱਤ ਤੀਰ ਵਰਗੇ ਸਿੱਧੇ ਹੋਏ ਪਏ ਨੇ, ਅਤੇ ਜੇ ਕੋਈ ਵਿੱਚੋਂ ਗੜਬੜ ਕਰੇਗਾ ਤਾਂ ਫਿਰ ਫੜ ਲਾਂਗੇ, ਫਿਰ ਕਿਹੜੀ ਗੱਲ। ਹਾਂਜੀ,
ਸੁਣ ਹੈ ਨਾਮ ਤਾਂ ਦੁਸ਼ਮਣ ਭਾਗੇ,
ਬਾਦਸ਼ਾਹ ਤੁਹਾਡਾ ਨਾਂ ਸੁਣ ਕੇ ਤਾਂ ਚੀਨ ਦੀਆਂ ਕੰਧਾਂ ਕੰਬਦੀਆਂ ਨੇ, ਤੁਹਾਡਾ ਨਾਂ ਸੁਣ ਕੇ ਤਾਂ ਰੂਮ ਦੇਸ਼ ਦੇ ਬਾਦਸ਼ਾਹ ਝੁੱਕ ਜਾਂਦੇ ਨੇ, ਚੜ੍ਹਦੇ ਤੋਂ ਛਿਪਦੇ ਤੱਕ ਹਿੰਦੁਸਤਾਨ ਦੇ ਬਾਦਸ਼ਾਹ ਦੀ ਬੜੀ ਵੱਡੀ ਤਾਕਤ ਸੀ। ਇਹ ਹੁਣ ਸਾਧ ਸੰਗਤ ਜੀ, ਮੁਲਕ ਜਿਹੜੇ ਸਾਡੇ ਲੋਕਾਂ ਦੇ ਕਾਬੂ ਆ ਗਿਆ ਅਤੇ ਅਸੀਂ ਕਮਜ਼ੋਰ ਕਰ ਲਿਆ, ਨਹੀਂ ਤਾਂ ਹਿੰਦੁਸਤਾਨ ਤਾਂ ਸਭ ਤੋਂ ਦੁਨੀਆ ਦਾ ਪੁਰਾਣਾ ਮੁਲਕ ਹੈ, ਵੱਡਾ ਮੁਲਕ ਹੈ, ਅਤੇ ਉਹਦੀ ਤਾਕਤ ਅੱਗੇ ਸਾਰੀ ਦੁਨੀਆ ਝੁਕਦੀ ਸੀ, ਸਾਰੇ ਰਾਜੇ ਮਹਾਰਾਜੇ ਭੈ ਮੰਨਦੇ ਸਨ, ਅਤੇ ਜਹਾਂਗੀਰ ਦੇ ਸਮੇਂ ਵੀ ਇੱਦਾਂ ਸੀ। ਔਰੰਗਜ਼ੇਬ ਤੋਂ ਬਾਅਦ ਫਿਰ 10ਵੇਂ ਪਾਤਸ਼ਾਹ ਮਹਾਰਾਜ ਬਚਨ ਕੀਤਾ ਨਾ ਵੀ ਮਲੇਸ਼ਿਆਂ ਦੀ ਜੜ੍ਹ ਪੁੱਟ ਦਿੱਤੀ ਅਤੇ ਮਲੇਰਕੋਟਲੇ ਵਾਲਿਆਂ ਦੀ ਬਚੀ, ਬਾਕੀ ਸਾਰਿਆਂ ਦੀ ਪੜਤੀ, ਉਦੋਂ ਫਿਰ ਇਹਨਾਂ ਦਾ ਰਾਜ ਖਤਮ ਹੋਇਆ। ਨਹੀਂ ਤਾਂ ਇਹਨਾਂ ਦਾ ਤਾਂ ਬੜਾ ਪ੍ਰਤਾਪ ਸੀ, ਬੜਾ ਜਾਹੋ ਜਲਾਲ ਸੀ। ਵਜ਼ੀਰ ਖਾਂ ਕਹਿੰਦਾ, ਬਾਦਸ਼ਾਹ ਤੁਹਾਡਾ ਇੰਨਾ ਪ੍ਰਤਾਪ ਹੈ ਵੀ ਕੋਈ ਬਾਗੀ ਕੋਈ ਆਕੀ ਤੁਹਾਡੇ ਸਾਹਮਣੇ ਕੁਸਕ ਨਹੀਂ ਸਕਦਾ। ਹਾਂਜੀ,
ਤੁਮ ਤਨ ਕੀ ਕਰ ਖੈਰ ਖੁਦਾਏ,
ਬਸ ਤੁਹਾਡੇ ਸਰੀਰ ਦੀ ਖੈਰੀਅਤ ਚਾਹੀਦੀ ਹੈ, ਖੁਦਾ ਤੁਹਾਨੂੰ ਲੰਮੀ ਉਮਰ ਦੇਵੇ, ਤੁਹਾਡੀ ਸਿਹਤ ਠੀਕ ਰਹੇ, ਅਤੇ ਬਸ ਇਹ ਛੋਟੀਆਂ ਮੋਟੀਆਂ ਗੱਲਾਂ ਨੇ ਰਾਜਿਆਂ ਨੂੰ ਫੜਨਾ ਜਾਂ ਛੱਡਣਾ। ਹਾਂਜੀ,
ਇਸ ਕੇ ਸਾਹਮਣੇ ਵਸਤੂ ਕਾਏ,
ਤੁਹਾਡਾ ਸਰੀਰ ਰਾਜੀ ਰਹਿਣਾ ਚਾਹੀਦਾ, ਇਸ ਤੋਂ ਵੱਧ ਕੇ ਕੋਈ ਚੀਜ਼ ਨਹੀਂ। ਤੁਹਾਡਾ ਸਰੀਰ ਠੀਕ ਹੋ ਜਾਵੇਗਾ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਜਾਣਗੇ, ਅਤੇ 52 ਰਾਜੇ ਉਹ ਵੀ ਤੁਹਾਡੀ ਸ਼ਰਨ ਹੀ ਰਹਿਣਗੇ, ਮੈਨੂੰ ਨਹੀਂ ਲੱਗਦਾ ਮੁੜ ਕੇ ਬਗਾਵਤ ਕਰਨਗੇ। ਹਾਂਜੀ,
ਜੀਵਨ ਲੱਗ ਹੈ ਸਕਲ ਸਮਾਜ,
ਕਿਉਂਕਿ ਬਾਦਸ਼ਾਹ ਸਾਰੀ ਦੁਨੀਆ ਰਾਜ ਭਾਗ ਤਖਤੋ ਤਾਜ ਜ਼ਿੰਦਗੀ ਦੇ ਨਾਲ ਹੀ ਨੇ, ਜਿਉਂਦਿਆਂ ਦੇ ਮੇਲੇ, ਜੇ ਸਰੀਰ ਹੈ ਤਾਂ ਸਾਰਾ ਕੁਝ ਹੈ, ਜਾਨ ਹੈ ਤਾਂ ਜਹਾਨ ਹੈ। ਹਾਂਜੀ,
ਦੇਸ਼ ਕੋਸ਼ ਸੈਨਾ ਸਭ ਰਾਜ,
ਭਾਵੇਂ ਮੁਲਕ ਹੈ, ਭਾਵੇਂ ਖਜ਼ਾਨੇ ਨੇ, ਭਾਵੇਂ ਰਾਜ ਭਾਗ ਹੈ, ਸਾਰਾ ਕੁਝ ਆਪਣੀ ਜਾਨ ਨਾਲ ਹੀ ਹੈ। ਹਾਂਜੀ,
ਨਿਜ ਸਰੀਰ ਕੀ ਕੁਸ਼ਲ ਵਿਚਾਰੋ,
ਹੇ ਬਾਦਸ਼ਾਹ ਤੁਸੀਂ ਆਪਣੇ ਸਰੀਰ ਦੀ ਖੈਰੀਅਤ ਮੰਗੋ, ਕਿਉਂਕਿ ਤੁਹਾਡਾ ਸਰੀਰ ਵਿਘਨਾਂ ਵਿੱਚ ਆ ਜਾਂਦਾ, ਤੁਹਾਨੂੰ ਕਸ਼ਟ ਹੁੰਦੇ ਨੇ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ ਉਹ ਕਸ਼ਟ ਦੂਰ ਹੋ ਜਾਣਗੇ, ਤੁਸੀਂ ਰਾਜ਼ੀ ਹੋ ਗਏ, ਸਾਨੂੰ ਸਾਰੀਆਂ ਹੀ ਖੁਸ਼ੀਆਂ ਮਿਲ ਗਈਆਂ। ਇਸ ਕਰਕੇ ਬਾਦਸ਼ਾਹ ਸਲਾਮਤ, ਤੁਸੀਂ ਆਪਣੀ ਖੈਰੀਅਤ ਮੰਗੋ, ਅਤੇ 52 ਰਾਜਿਆਂ ਨੂੰ ਛੱਡਣ ਵਿੱਚ ਬਹੁਤੀ ਦੇਰੀ ਨਾ ਕਰੋ। ਹਾਂਜੀ,
ਅਪਰਨ ਹਿਰਦੇ ਕੱਛ ਤੁਮ ਧਾਰੋ,
ਹੋਰ ਨਾ ਸੋਚਾਂ ਸੋਚੋ, ਹੁਣ ਆਪਣੇ ਸਰੀਰ ਦੀ ਖੈਰੀਅਤ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਤ ਮੰਨ ਲਓ।
ਨਰ ਤਨ ਦੁਰਲਭ ਪੁੰਨ ਅਸਹੌਨ,
ਬਾਦਸ਼ਾਹ ਇਹ ਮਨੁੱਖਾ ਸਰੀਰ ਔਖਾ ਮਿਲਦਾ ਹੈ, ਅਤੇ ਫਿਰ ਬਾਦਸ਼ਾਹੀ ਮਿਲਣੀ, ਇੰਨੇ ਸੁੱਖ ਮਿਲਣੇ, ਇਹ ਉਸ ਤੋਂ ਵੀ ਔਖੀ ਗੱਲ ਹੈ। ਹਾਂਜੀ,
ਜਹਾਂ ਪਨਾਹ ਸਕਲ ਸੁਖ ਪਾਉਣ,
ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ, ਜਹਾਂ ਪਨਾਹ ਸਾਰਾ ਜਹਾਨ ਤੁਹਾਡੀ ਸ਼ਰਨ ਵਿੱਚ ਹੈ। ਹਾਂਜੀ,
ਇਹ ਫਰੇਬ ਸਭ ਚੰਦੂ ਕਰੇ,
ਇਹ ਸਾਰੇ ਜਿੰਨੇ ਜਾਲ ਵਿਛਾਏ ਨੇ ਚੰਦੂ ਨੇ ਵਿਛਾਏ ਨੇ, ਇਹ ਸਾਰੇ ਫਰੇਬ ਉਹਦੇ ਕੀਤੇ ਹੋਏ ਨੇ, ਭੁਗਤਣੇ ਤੁਹਾਨੂੰ ਪੈ ਰਹੇ ਨੇ, ਕੰਡੇ ਚੰਦੂ ਨੇ ਬੀਜੇ ਨੇ।
ਦੁਰਗ ਜੋ ਅਸਮਹ ਸਤਿਗੁਰ ਬਰੇ।
ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਭੇਜਣ ਦੀ ਸਾਜਿਸ਼ ਵੀ ਤੁਹਾਡੇ ਤੋਂ ਚੰਦੂ ਨੇ ਕਰਾਈ ਹੈ।
ਹਾਂਜੀ, ਅਬ ਤਾਂ ਕਰਨ ਬਨਤ ਹੈ ਤੈਸੇ।
ਹੁਣ ਤਾਂ ਆਪਾਂ ਨੂੰ ਉਹੀ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਆਪਣੀ ਜਾਨ ਸੁਖੀ ਹੋਵੇ।
ਸ਼੍ਰੀ ਹਰਗੋਬਿੰਦ ਉਚਰੈ ਜੈਸੇ।
ਗੁਰੂ ਹਰਗੋਬਿੰਦ ਸਾਹਿਬ ਜੋ ਕਹਿਣ ਸਾਨੂੰ ਮੰਨ ਲੈਣਾ ਚਾਹੀਦਾ ਹੈ।
ਗੁਰ ਪ੍ਰਤਿਕੂਲ ਅਬ ਆਪ ਜਬ ਹੋ ਵਹੋ।
ਜੇ ਤੁਸੀਂ ਗੁਰੂ ਸਾਹਿਬ ਦੇ ਉਲਟ ਚੱਲੋਗੇ ਬਾਦਸ਼ਾਹ, ਤੁਸੀਂ ਗੁਰੂ ਸਾਹਿਬ ਦਾ ਕਹਿਣਾ ਨਹੀਂ ਮੰਨੋਗੇ।
ਤ੍ਰਾਸ ਵਿਸਾਲ ਨਿਸਾ ਮਹਜੋਬ ਹੋ।
ਉਹ ਫਿਰ ਤੁਹਾਨੂੰ ਜਿਹੜੇ ਸ਼ੇਰ ਆ ਕੇ ਰਾਤ ਨੂੰ ਡਰਾਉਂਦੇ ਨੇ ਉਹ ਤੁਹਾਡਾ ਨੁਕਸਾਨ ਕਰ ਜਾਣਗੇ। ਅਸਲ 'ਚ ਭਾਈ ਪੁਰਾਣਾ ਅਤੇ ਭਾਈ ਜੇਠਾ ਬੱਬਰ ਸ਼ੇਰ ਦਾ ਰੂਪ ਧਾਰਨ ਕਰਕੇ ਛਾਤੀ 'ਤੇ ਜਾ ਚੜ੍ਹਦੇ ਸੀ। ਕੁੱਲ ਦੁਨੀਆ ਦੇ ਮੰਤਰ ਜੰਤਰ, ਕਾਲੇ ਇਲਮ, ਜਾਦੂ ਟੂਣੇ, ਕਲਮਾ ਸਭ ਕੁਛ ਕਰਾ ਲਿਆ। ਉਹ ਸ਼ੇਰ ਨਹੀਂ ਰੁਕੇ, ਫਿਰ ਡਰਦਾ ਮਹਾਰਾਜ ਜਦੋਂ ਉੱਠਦਾ ਸੀ ਅੱਬੜਵਾਇਆ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲੈਂਦਾ ਸੀ। ਉਹ ਸ਼ੇਰ ਪਿੱਛੇ ਹਟ ਜਾਂਦੇ ਸੀ। ਉਹ ਫਿਰ ਜਾਂਦਿਆਂ ਕਹਿ ਜਾਂਦੇ ਸੀ ਵੀ ਗੁਰੂ ਸਾਹਿਬ ਦਾ ਨਾਂ ਕਰਕੇ ਤੈਨੂੰ ਛੱਡ ਚੱਲਿਆ, ਨਹੀਂ ਤੈਨੂੰ ਖਾ ਜਾਣਾ ਸੀ। ਅਤੇ ਬਾਅਦ 'ਚ ਭਾਈ ਜੇਠਾ ਜੋਤਸ਼ੀ ਬਣ ਕੇ ਵੀ ਦੱਸ ਆਇਆ ਸੀ ਵੀ ਰਾਤ ਨੂੰ ਤੈਨੂੰ ਸ਼ੇਰ ਆਉਂਦੇ ਆ, ਉਹ ਸ਼ੇਰ ਤੈਨੂੰ ਮਾਰ ਦੇਣਗੇ ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਤੋਂ ਵਾਪਸ ਨਾ ਬੁਲਾਇਆ। ਹੁਣ ਫਿਰ ਬਾਦਸ਼ਾਹ ਡਰਿਆ ਹੋਇਆ ਅਤੇ ਭਾਈ ਵਜ਼ੀਰ ਖਾਂ ਉਸ ਗਰਮ ਲੋਹੇ 'ਤੇ ਸੱਟ ਮਾਰ ਰਿਹਾ। ਕਹਿੰਦਾ ਬਾਦਸ਼ਾਹ ਆਪਣੀ ਖੈਰੀਅਤ ਚਾਹੀਦੀ ਹੈ, ਇਹ ਰਾਜੇ ਰੂਜੇ ਫੜਨੇ ਛੱਡਣੇ ਕੋਈ ਵੱਡੀ ਗੱਲ ਨਹੀਂ, ਤੁਸੀਂ ਆਪਣੇ ਸਰੀਰ ਦੀ ਸੁੱਖ ਮੰਗੋ, ਗੁਰੂ ਹਰਗੋਬਿੰਦ ਸਾਹਿਬ ਬਣਾ ਕੇ ਰੱਖੋ, ਉਹਨਾਂ ਨਾਲ ਵਿਗਾੜੋ ਨਾ। ਹਾਂਜੀ,
ਕਰੋ ਆਪ ਜੈਸੇ ਮਨ ਭਾਵੈ।
ਅੱਗੇ ਤੁਹਾਡੀ ਮਰਜ਼ੀ ਹੈ, ਮੈਂ ਤਾਂ ਤੁਹਾਡਾ ਸੇਵਕ ਹਾਂ, ਤੁਹਾਡਾ ਖੈਰ ਖਾਂ ਹਾਂ, ਮੈਂ ਤਾਂ ਤੁਹਾਨੂੰ ਸਹੀ ਸਲਾਹ ਦੇਣੀ ਹੈ, ਕਰਨੀ ਤੁਸੀਂ ਆਪਣੀ ਮਰਜ਼ੀ ਹੈ। ਜੇ ਤੁਸੀਂ ਮੇਰੀ ਗੱਲ ਮੰਨੋ, ਆਪਣੇ ਸਰੀਰ ਦੀ ਖੈਰੀਅਤ ਵੇਖੋ ਤੇ ਛੇਵੇਂ ਪਾਤਸ਼ਾਹ ਨੂੰ ਸੱਦ ਲਓ ਬਾਹਰ। ਹਾਂਜੀ,
ਜਿਸ ਤੇ ਸੁਖ ਤੁਮਰੋ ਤਨ ਪਾਵੈ,
ਜਿਹਦੇ ਨਾਲ ਤੁਹਾਡਾ ਸਰੀਰ ਰਾਜੀ ਹੋ ਜਾਵੇ। ਹਾਂਜੀ,
ਮਸਲਤ ਨਹੀਂ ਅਪਰ ਕੀ ਲੀਜਹਿ।
ਹੋਰ ਕਿਸੇ ਦੀ ਸਲਾਹ ਨਾ ਲਓ, ਹੋਰ ਨਾ ਕਿਸੇ ਨੂੰ ਪੁੱਛਦੇ ਫਿਰਿਆ ਜੇ, ਕਿਉਂਕਿ ਲੋਕਾਂ ਨੇ ਜਿੰਨੇ ਮੂੰਹ ਉਨੀਆਂ ਗੱਲਾਂ ਕਰਨੀਆਂ, ਚੰਦੂ ਵਰਗਿਆਂ ਨੇ ਤੁਹਾਨੂੰ ਸਹੀ ਸਲਾਹ ਨਹੀਂ ਦੇਣੀ। ਜਿਹੜੀ ਮੈਂ ਤੁਹਾਨੂੰ ਸਲਾਹ ਦੇ ਰਿਹਾ ਉਹ ਮੰਨੋਗੇ ਤੇ ਬਾਦਸ਼ਾਹ ਤੁਸੀਂ ਸੁਖੀ ਹੋ ਜਾਓਗੇ।
ਜਾਨ ਸ਼ੁਭਾ ਸ਼ੁਭ ਆਪ ਹੈ ਕੀ ਜਹਿ।
ਆਪਣਾ ਭਲਾ ਬੁਰਾ ਆਪ ਸੋਚੋ ਬਾਦਸ਼ਾਹ। ਹਾਂਜੀ,
ਹਮ ਤਾਂ ਚਾਹਤ ਕੁਸ਼ਲ ਤੁਮਾਰੀ।
ਇਹ ਬਾਦਸ਼ਾਹ, ਅਸੀਂ ਤਾਂ ਤੁਹਾਡੇ ਨੌਕਰ ਹਾਂ ਤੇ ਤੁਹਾਡੀ ਕੁਸ਼ਲ ਚਾਹੁੰਦੇ ਹਾਂ, ਖੈਰੀਅਤ ਚਾਹੁੰਦੇ ਹਾਂ।
ਕਾਇਆ ਰਹਿ ਸਦੀਵ ਸੁਖਾਰੀ।
ਅਸੀਂ ਚਾਹੁੰਦੇ ਹਾਂ ਵੀ ਤੁਹਾਡਾ ਸਰੀਰ ਹਮੇਸ਼ਾ ਸੁਖੀ ਰਵੇ।
ਸੁਨ ਵਜ਼ੀਰ ਖਾਂ ਕੇ ਬਚਸ਼ਾਹੂ।
ਬਾਦਸ਼ਾਹ ਨੇ ਵਜ਼ੀਰ ਖਾਂ ਦੀ ਇਹ ਗੱਲ ਸੁਣੀ ਜਦੋਂ
ਗਿਣਤੀ ਅਨਕ ਗਿਣਤ ਮਨ ਮਾਹੂ,
ਬੜੀਆਂ ਸੋਚਾਂ ਸੋਚਣ ਲੱਗ ਪਿਆ।
ਕਹਿਓ ਜੇ ਕੈਦ ਬਿਖੈ ਮਹਿਪਾਲਾ,
ਕਹਿਣ ਲੱਗਾ ਵਜ਼ੀਰ ਖਾਂ ਜਿਹੜੇ ਕੈਦ ਵਿੱਚ ਰਾਜੇ ਪਾਏ ਨੇ ਆਪਾਂ 52 ਰਾਜੇ,
ਛੋੜਨ ਕੋ ਜੇ ਕਹੋ ਇੱਕ ਕਾਲਾ,
ਜੇ ਸਾਰਿਆਂ ਨੂੰ ਇੱਕ ਟਾਈਮ ਛੱਡੀਏ ਤਾਂ ਵੀ ਗੜਬੜ ਹੈ। ਹਾਂਜੀ,
ਦੇ ਕਰ ਦੰਡ ਸਕਲ ਛੁੱਟ ਜਾਵਹੋ।
ਇਹ ਸਾਰਿਆਂ ਨੂੰ ਜੇ ਆਪਾਂ ਇੱਦਾਂ ਛੱਡ ਦਿਆਂਗੇ ਤੇ ਫਿਰ ਇਹ ਸਾਰੇ ਪਾਸੇ ਦੂਜੇ ਰਾਜੇ ਵੀ ਬੇਸਲੇ ਹੋ ਜਾਣਗੇ ਵੀ ਉਹ ਛੁੱਟ ਗਏ, ਅਸੀਂ ਵੀ ਛੁੱਟ ਜਾਂ, ਕੋਈ ਗੱਲ ਨਹੀਂ। ਫਿਰ ਜੇ ਇਹਨਾਂ ਨੂੰ ਆਪਾਂ ਕੋਈ ਦੰਡ ਦੇਈਏ, ਕੋਈ ਸਜ਼ਾ ਜੁਰਮਾਨਾ ਲਾਈਏ,
ਨਹ ਅੱਗੇ ਪੁਨਰਾਰ ਉਠਾਵਹੋ,
ਇਹ ਅੱਗੇ ਨੂੰ ਮੁੜ ਕੇ ਕੋਈ ਬਗਾਵਤ ਨਾ ਕਰਨ, ਕੋਈ ਰੌਲਾ ਨਾ ਪਾਉਣ।
ਦਰਬ ਕਰੋੜਨ ਲੱਗ ਇਹ ਦੇਵਾ,
ਕਹਿੰਦੇ ਇਹਨਾਂ ਨੂੰ ਕਰੋੜਾਂ ਰੁਪਈਆ ਟੈਕਸ ਬਣਦਾ ਇਹਨਾਂ ਵੱਲ, ਕਰੋੜਾਂ ਰੁਪਈਆ ਜਿਹੜਾ ਇਹਨਾਂ ਨੇ ਦਿੱਤਾ ਨਹੀਂ। ਹਾਂਜੀ,
ਨਹ ਆਗਿਆ ਅਪਰਾਧ ਕਰੇਵਾ,
ਅੱਗੇ ਨੂੰ ਅਪਰਾਧ ਨਾ ਕਰਨ, ਇੱਦਾਂ ਦਾ ਗੁਨਾਹ ਨਾ ਕਰਨ, ਮੇਰਾ ਟੈਕਸ ਤਾਰ ਦੇਣ।
ਇਮ ਕਰਬੈ ਮਹਿ ਬੜ ਨੁਕਸਾਨੇ,
ਇਸ ਤਰ੍ਹਾਂ ਕਰਨ ਨਾਲ ਵੀ ਬੜਾ ਨੁਕਸਾਨ ਹੋਵੇਗਾ।
ਬਹੁਤ ਅੰਨ ਖਰਚ ਪਕਰ ਨਿਰਪ ਆਨੇ,
ਕਿਉਂਕਿ ਬਹੁਤ ਖਰਚ ਕਰਕੇ ਬੰਦੇ ਫੜੇ ਨੇ, ਕਰੋੜਾਂ ਰੁਪਇਆ ਸਾਡਾ ਪਹਿਲਾਂ ਖਰਚ ਹੋਇਆ, ਕਰੋੜਾਂ ਇਹਨਾਂ ਨੇ ਦੇਣਾ ਸਾਡਾ ਟੈਕਸ। ਟੈਕਸ ਤਾਂ ਕੀ ਦੇਣਾ ਸੀ, ਸਾਡੇ ਹੋਰ ਪੈਸੇ ਲਵਾ ਤੇ, ਬੰਦੇ ਮਰਵਾ ਤੇ ਲੜਾਈਆਂ ਵਿੱਚ।
ਸ਼੍ਰੀ ਹਰਗੋਬਿੰਦ ਤਹਿ ਜੇ ਪਠਾਏ,
ਗੁਰੂ ਹਰਗੋਬਿੰਦ ਸਾਹਿਬ ਨੂੰ ਜੇ ਗਵਾਲੀਅਰ ਦੇ ਕਿਲੇ 'ਚ ਭੇਜਿਆ,
ਸੋ ਹੋਏ ਦੀਨ ਦੁਖੀ ਕਿਗ ਆਏ,
ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਪੈ ਗਏ ਨੇ।
ਕਰੀ ਕਿਰਪਾ ਤਿੰਨ ਪਰ ਹੱਠ ਧਾਰਾ,
ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਤੇ ਕਿਰਪਾ ਕਰਕੇ ਇਹਨਾਂ ਨੂੰ ਛੁਡਾਉਣ ਦਾ ਹੱਠ ਫੜ ਲਿਆ ਹੈ।
ਸੰਗ ਨੇ ਕਾਸਨ ਬਾਕ ਉਚਾਰਾ,
ਕਹਿੰਦੇ ਨਾਲ ਹੀ ਲੈ ਕੇ ਜਾਣੇ ਨੇ 52 ਰਾਜੇ,
ਬਿਨ ਛੋਡੇ ਅਬ ਨਹ ਬਨ ਆਵੇ,
ਹੁਣ ਇਹਨਾਂ ਨੂੰ ਛੱਡਣਾ ਹੀ ਪੈਣਾ ਵਜ਼ੀਰ ਖਾਂ, ਹੁਣ ਬਿਨਾਂ ਛੱਡਿਆਂ ਗੱਲ ਵੀ ਨਹੀਂ ਬਣਨੀ।
ਗੁਰ ਪ੍ਰਤਿਕੂਲ ਤਰਾਸ ਉਪਜਾਵੈ,
ਆਪਾਂ ਤਾਂ ਕਸੂਤੇ ਫਸ ਗਏ ਹਾਂ ਵਜ਼ੀਰ ਖਾਂ, ਹੁਣ ਗੁਰੂ ਸਾਹਿਬ ਤੋਂ ਜੇ ਆਪਾਂ ਉਲਟ ਹੁੰਦੇ ਹਾਂ ਤਾਂ ਆਪਣੀ ਜਾਨ ਨੂੰ ਖਤਰਾ ਹੈ, ਅਤੇ ਜੇ ਅਸੀਂ ਛੱਡਦੇ ਹਾਂ ਤਾਂ ਉੱਦਾਂ ਸਾਡਾ ਰਾਜ ਕਾਜ ਦਾ ਕੰਮ ਹਿੱਲਦਾ ਹੈ।
ਹਾਂਜੀ, ਨਹਿ ਭੇਜਤ ਜੇ ਗੁਰ ਕੋ ਤਹਵਾ,
ਜੇ ਆਪਾਂ ਉੱਥੇ ਗੁਰੂ ਸਾਹਿਬ ਨੂੰ ਨਾ ਨਾ ਭੇਜਦੇ ਤਾਂ ਇਹ ਸਵਾਲ ਹੀ ਨਹੀਂ ਸੀ ਉੱਠਣਾ 52 ਰਾਜੇ ਛੱਡਣ। ਇਹ ਗਲਤੀ ਮੇਰੇ ਤੋਂ ਹੀ ਹੋਈ ਹੈ ਜਿਹੜੀ ਆਪਾਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਭੇਜ ਬੈਠੇ ਹਾਂ, ਚੰਦੂ ਵਰਗਿਆਂ ਦੇ ਆਖੇ ਲੱਗ ਕੇ, ਨਜੂਮੀਆਂ ਦੇ ਆਖੇ ਲੱਗ ਕੇ, ਉਹ ਸਾਨੂੰ ਲੈਣੇ ਦੇ ਦੇਣੇ ਪੈ ਗਏ ਨੇ। ਹਾਂਜੀ,
ਮੈਂ ਪਾਲਕ ਤਬ ਮਿਲਤੇ ਕਹਿਵਾ,
ਜੇ ਗੁਰੂ ਸਾਹਿਬ ਗਵਾਲੀਅਰ ਜਾਂਦੇ ਹੀ ਨਾ ਅਤੇ ਇਹ ਰਾਜੇ ਉਹਨਾਂ ਨੂੰ ਮਿਲਦੇ ਹੀ ਨਾ, ਅਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਛੁਡਾਉਣ ਦੀ ਜਿੱਦ ਨਹੀਂ ਸੀ ਕਰਨੀ। ਇਹ ਤਾਂ ਕੁਦਰਤ ਨੇ ਸਾਨੂੰ ਉਲਟਾ ਗੇੜ ਦੇ ਦਿੱਤਾ। ਅਸੀਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਭੇਜ ਕੇ ਆਪ ਬੁਰੇ ਫਸ ਗਏ ਹਾਂ। ਹਾਂਜੀ,
ਚੰਦੂ ਮਸਲਤ ਦਹੀ ਪਠਾਏ,
ਇਹ ਸਾਰੀ ਸਲਾਹ ਚੰਦੂ ਨੇ ਦਿੱਤੀ। ਚੰਦੂ ਮੈਨੂੰ ਬਾਰ ਬਾਰ ਚੁੱਕਦਾ ਰਹਿੰਦਾ ਸੀ, ਇਹੋ ਜਿਹੀਆਂ ਗੱਲਾਂ ਚੰਦੂ ਨੇ ਕਰਵਾਈਆਂ ਮੇਰੇ ਤੋਂ।
ਜਿਸ ਤੇ ਅਸ ਕਪਚੇ ਕਪੇਚ ਉਪਜਾਏ,
ਉਹ ਚੰਦੂ ਦੀਆਂ ਪੁੱਠੀਆਂ ਸਲਾਹਾਂ 'ਚ ਮੈਂ ਫਸ ਗਿਆ ਬੁਰਾ। ਹਾਂਜੀ,
ਜਹਾਂ ਕਹਾਂ ਕੀ ਨਿਸ ਖਟਿਆਈ,
ਇਸ ਚੰਦੂ ਨੇ ਥਾਂ ਥਾਂ 'ਤੇ ਬੁਰਾ ਹੀ ਕੀਤਾ। ਅੱਜ ਤੱਕ ਇਹਦੇ ਵੱਲੋਂ ਚੰਗੀ ਗੱਲ ਨਹੀਂ ਮੈਨੂੰ ਮਿਲੀ। ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਤਾ, ਉਹਦੇ ਵਿੱਚ ਵੀ ਮੇਰੀ ਬਦਨਾਮੀ ਹੋਈ, ਮੈਨੂੰ ਇਹਨੇ ਵਿੱਚ ਵਰਤ ਲਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਸੱਦਿਆ, ਉੱਥੋਂ ਗਵਾਲੀਅਰ ਭੇਜਤਾ। ਇਹ ਸਾਰੀਆਂ ਸਾਜ਼ਿਸ਼ਾਂ ਇਹਨੇ ਚੰਦੂ ਨੇ ਕੀਤੀਆਂ ਨੇ।
ਅਬ ਇਹ ਪਾਪੀ ਉਚਿਤ ਸਜਾਈ,
ਇਹ ਦੁਸ਼ਟ ਬੰਦਾ ਹੈ, ਬੰਦਾ ਠੀਕ ਨਹੀਂ, ਮੈਂ ਇਹਦੇ 'ਤੇ ਹੁਣ ਇਤਬਾਰ ਨਹੀਂ ਕਰਨਾ, ਇਹਨੂੰ ਸਜ਼ਾ ਮਿਲਣੀ ਚਾਹੀਦੀ, ਬਾਦਸ਼ਾਹ ਸੋਚਦਾ ਹੈ।
ਇਤਿਆਦਿਕ ਕਹਿ ਸੋਚਤ ਸ਼ਾਹੂ,
ਇਸ ਤਰ੍ਹਾਂ ਬਾਦਸ਼ਾਹ ਕਹਿੰਦਾ ਵੀ ਵਜ਼ੀਰ ਖਾਂ ਦੇ ਨਾਲ ਗੱਲਾਂ ਕਰਦਾ ਅਤੇ ਸੋਚਾਂ 'ਚ ਪਿਆ ਹੋਇਆ ਵੀ ਹੁਣ ਕੀ ਕਰੀਏ ਅਤੇ ਕੀ ਨਾ ਕਰੀਏ।
ਜਨ ਹੈ ਕਠਿਨ ਦੋਨ ਦਿਸ ਮਾਹੂ,
ਦੋਵਾਂ ਪਾਸਿਆਂ 'ਤੇ ਔਖਿਆਈ ਨਜ਼ਰ ਆਉਂਦੀ ਹੈ। ਜੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਛੱਡਦੇ ਹਾਂ ਅਤੇ ਫਿਰ ਦੇਸ਼ ਦੇ ਵਿੱਚ ਬਗਾਵਤ ਹੋਣ ਦੇ ਅਤੇ ਹੋਰ ਕਈ ਤਰ੍ਹਾਂ ਦੇ ਝਗੜੇ ਖੜ੍ਹੇ ਹੋਣ ਦੇ ਡਰ ਹਨ। ਜੇ ਨਹੀਂ ਛੱਡਦੇ ਤੇ ਆਪਣੀ ਜਾਨ ਨੂੰ ਖਤਰਾ ਹੈ, ਹੁਣ ਕੀ ਕਰੀਏ।
ਛੋਟ ਹੈ ਨਿਰਪ ਤੋ ਲਖ ਹੈ ਕੁਨੀਤ,
ਜੇ ਰਾਜਿਆਂ ਨੂੰ ਛੱਡਦੇ ਹਾਂ ਤੇ ਰਾਜਨੀਤੀ ਦੇ ਉਲਟ ਜਾਂਦੀ ਹੈ ਗੱਲ।
ਬਿਨ ਛੋਡੇ ਹੋਏ ਨਿਸ ਭੈ ਭੀਤ,
ਜੇ ਨਹੀਂ ਛੱਡਦੇ ਤੇ ਰਾਤ ਨੂੰ ਜਿਹੜੇ ਸ਼ੇਰ ਆਉਂਦੇ ਨੇ ਉਹ ਖਾ ਜਾਣਗੇ।
ਪੁੰਨ ਵਜ਼ੀਰ ਖਾਂ ਜੁਗ ਕਰ ਜੋਰੇ,
ਇਹ ਸੁਣ ਕੇ ਵਜ਼ੀਰ ਖਾਂ ਹੱਥ ਜੋੜ ਕੇ ਕਹਿਣ ਲੱਗਾ,
ਵੇਖੋ ਆਪ ਨਿਜ ਤਨ ਕੀ ਓਰੇ,
ਬਾਦਸ਼ਾਹ ਸਲਾਮਤ ਤੁਸੀਂ ਆਪਣੇ ਸਰੀਰ ਵੱਲ ਵੇਖੋ, ਤੁਸੀਂ ਰਾਜਨੀਤੀ ਦੇ ਚੱਕਰਾਂ 'ਚ ਨਾ ਪਾਓ, ਤੁਸੀਂ ਆਪਣੇ ਸਰੀਰ ਦੀ ਖੈਰੀਅਤ ਮੰਗੋ।
ਰਹੇ ਸਲਾਮਤ ਸਭ ਇਹ ਆਛੇ,
ਜੇ ਤੁਹਾਡਾ ਸਰੀਰ ਸਲਾਮਤ ਹੈ ਨਾ ਇਹ ਸਾਰੇ ਕੰਮ ਤੁਸੀਂ ਠੀਕ ਕਰ ਲਓਗੇ। ਤੁਸੀਂ ਬਾਦਸ਼ਾਹ ਹੋ, ਤੁਹਾਡੇ ਸਾਹਮਣੇ ਇਹਨਾਂ ਰਾਜਿਆਂ ਦੀ ਔਕਾਤ ਕੀ ਹੈ ਵੀ ਇਹ ਖੰਘ ਜਾਣ, ਅਸੀਂ ਆਪੇ ਸਾਂਭ ਲਾਂਗੇ, ਤੁਸੀਂ ਇੱਕ ਵਾਰੀ ਇਹ ਸਮਾਂ ਲੰਘਾਓ। ਹਾਂਜੀ,
ਕਾਜ ਨਾ ਆਏ ਕਿਸੀ ਤਨ ਪਾਛੇ,
ਜੇ ਸਰੀਰ ਹੀ ਚਲਾ ਗਿਆ ਅਤੇ ਫਿਰ ਇਹ ਰਾਜਨੀਤੀ ਜਾਂ ਰਾਜ ਭਾਗ ਕਿਹੜੇ ਕੰਮ ਆਉਣਾ। ਹਾਂਜੀ,
ਜੀਵਨ ਲੱਗ ਸਗਰੋ ਵਿਵਹਾਰ,
ਬਾਦਸ਼ਾਹ ਜਾਨ ਨਾਲ ਹੀ ਜਾਨ ਹੁੰਦਾ ਹੈ, ਜਿਉਂਦਿਆਂ ਦੇ ਮੇਲੇ ਹੁੰਦੇ ਨੇ। ਹਾਂਜੀ,
ਸੁਖਦਾਇਕ ਪ੍ਰਾਣੀ ਨਿਰਧਾਰ,
ਇਹ ਸਾਰਾ ਕੁਝ ਬੰਦੇ ਨੂੰ ਜਿੰਨੇ ਸੁੱਖ ਆਰਾਮ ਨੇ ਇਹ ਜ਼ਿੰਦਗੀ ਨਾਲ, ਆਤਮਾ ਸਰੀਰ 'ਚ ਹੈ, ਜ਼ਿੰਦਗੀ ਚੱਲ ਰਹੀ ਹੈ ਅਤੇ ਸਭ ਕੁਛ ਹੈ, ਜੇ ਸਵਾਸ ਨਿਕਲ ਗਏ ਕੁਛ ਵੀ ਨਹੀਂ। ਹਾਂਜੀ,
ਜੋ ਆਵਸ਼ ਬਨਤ ਹੈ ਕਰਨੀ,
ਜੋ ਤੁਹਾਨੂੰ ਹੁਣ ਕਰਨਾ ਚਾਹੀਦਾ ਨਾ ਉਹ ਕਰੋ। ਹਾਂਜੀ,
ਨਹਿ ਸੋਚ ਹੈ ਤਿਹ ਬੁੱਧ ਜਨ ਬਰਨੀ,
ਕਹਿੰਦੇ ਜਿਹੜੇ ਮੌਕੇ ਦੀ ਪ੍ਰਸਥਿਤੀ ਹੋਵੇ ਉਸ ਵੇਲੇ ਕਰਨੀ, ਆਪਣੀ ਜਾਨ ਬਚਦੀ ਹੋਵੇ ਤੇ ਬੁੱਧੀਮਾਨ ਕਹਿੰਦੇ ਨੇ ਉਹ ਕਰ ਲੈਂਦੇ ਨੇ ਕੰਮ। ਹਾਂਜੀ,
ਰਾਵਰ ਕੇ ਸਰੀਰ ਪਰ ਸਾਰੇ,
ਤੁਹਾਡੇ ਸਰੀਰ ਨਾਲ ਹੀ ਸਾਰੀਆਂ ਸੁੱਖ ਆਰਾਮ ਰਾਜ ਭਾਗ ਸਾਰਾ ਕੁਝ ਤੁਹਾਡੇ ਸਰੀਰ ਨਾਲ ਹੀ ਹੈ।
ਧਨ ਕੋਟਨ ਲੱਗ ਡਾਰੇ ਵਾਰੇ,
ਕਰੋੜਾਂ ਰੁਪਏ ਖਜ਼ਾਨੇ ਮਾਇਆ ਧਨ ਕੀ ਕਰਾਂਗੇ ਜੇ ਤੁਹਾਡਾ ਸਰੀਰ ਸੁਖੀ ਨਾ ਰਿਹਾ। ਹਾਂਜੀ,
ਜਥਾ ਆਨੰਦ ਆਪ ਤੁਮ ਰਹੋ,
ਬਸ ਤੁਸੀਂ ਸੁਖੀ ਰਹੋ, ਇਹ ਪੈਸੇ ਟਕੇ ਆਉਣ ਜਾਣ ਵਾਲੀਆਂ ਗੱਲਾਂ ਨੇ। ਹਾਂਜੀ,
ਸੋ ਨਿਸ਼ਚਿੰਤ ਹੋਏ ਤੂਰਨ ਕਹੋ,
ਨਿਸ਼ਚਿੰਤ ਹੋ ਕੇ ਛੇਤੀ ਨਾਲ ਕਰੋ,
ਜਿਸ ਕਾਰਜ ਮਹਿ ਗੁਰ ਹੋਏ ਠਾਂਡੇ,
ਹਾਂ ਜਿਸ ਕੰਮ ਦੇ ਵਿੱਚ ਗੁਰੂ ਸਾਹਿਬ ਤੁਹਾਡੇ ਨਾਲ ਖੜ ਗਏ ਨਾ ਉਹ ਕੰਮ ਗਲਤ ਨਹੀਂ ਹੋ ਸਕਦਾ। ਹਾਂਜੀ,
ਸੋ ਅੱਛੋ ਹੋਏ ਨਿਤ ਸੁਖ ਬਾਡੇ,
ਉਹ ਅੱਛਾ ਹੀ ਹੋਵੇਗਾ। ਤੁਸੀਂ ਐਵੇਂ ਨਾ ਮਨ 'ਚ ਸ਼ੰਕਾ ਕਰੋ ਵੀ ਬਗਾਵਤ ਹੋਵੇਗੀ, ਉਹ ਹੋਣੀ ਨਹੀਂ ਕਿਉਂਕਿ ਗੁਰੂ ਸਾਹਿਬ ਵਿੱਚ ਵਿਚੋਲੇ ਹਨ, ਇਹਨਾਂ ਰਾਜਿਆਂ ਨੇ ਕੁਸਕਣਾ ਵੀ ਨਹੀਂ ਫਿਰ। ਹਾਂਜੀ,
ਰਹਿ ਨਿਰੇ ਪਤ ਸਗਰੇ ਅਨੁਸਾਰੀ,
ਇਹ 52 ਰਾਜੇ ਤੁਹਾਡੀ ਆਗਿਆ 'ਚ ਹੀ ਰਹਿਣਗੇ,
ਜਿਮ ਗੁਰ ਕਹਿ ਕਰੈ ਤਿਮਕਾਰੀ,
ਜਿਵੇਂ ਗੁਰੂ ਸਾਹਿਬ ਕਹਿਣਗੇ ਉਵੇਂ ਹੀ ਕਰਨਗੇ।
ਆਪਣੇ ਕਾਰਜ ਕਹਿ ਸੁਧਰਾਵਹੁ,
ਤੁਸੀਂ ਆਪਣਾ ਕੰਮ ਸੁਧਾਰੋ, ਇਹ ਬਾਦਸ਼ਾਹ ਤੁਹਾਡੇ ਹੁਕਮ ਵਿੱਚ ਰਾਜੇ ਚੱਲਣਗੇ। ਹਾਂਜੀ,
ਕਰਹਿ ਚਾਕਰੀ ਜਹਾਂ ਪਠਾਵਹੁ,
ਜਿੱਥੇ ਤੁਸੀਂ ਉਹਨੂੰ ਭੇਜੋਗੇ ਨਾ 52 ਰਾਜੇ ਉੱਥੇ ਹੀ ਜਾਣਗੇ, ਤੁਹਾਡੇ ਹੁਕਮ ਤੋਂ ਬਾਹਰ ਨਹੀਂ ਹੋਣਗੇ। ਹੁਣ
ਭਈ ਸਜਾਏ ਤਿਨ ਹੋ ਕਹੁ ਭਾਰੀ,
ਉਹਨਾਂ ਨੇ ਬੜੀ ਸਜ਼ਾ ਭੋਗ ਲਈ ਹੈ, ਨਰਕ ਵੇਖ ਲਿਆ, ਗਵਾਲੀਅਰ ਦੇ ਕਿਲੇ ਵਿੱਚ ਬਹੁਤ ਲੰਮਾ ਸਮਾਂ ਰਹੇ ਨੇ ਉਹ।
ਪਰੇ ਰਹੇ ਦੁੱਖ ਕੈਦ ਮਜਾਰੀ,
ਕੈਦ ਦਾ ਦੁੱਖ ਚੱਲਿਆ ਉਹਨਾਂ ਨੇ, ਹੁਣ ਨਹੀਂ ਉਹ ਗਲਤੀ ਕਰਨਗੇ।
ਛੁੱਟ ਹੈਗੇ ਗੁਰ ਕੇ ਉਪਕਾਰਾ,
ਗੁਰੂ ਸਾਹਿਬ ਦਾ ਉਪਕਾਰ ਮੰਨਣਗੇ, ਛੱਡ ਦਿੱਤੇ ਤੁਸੀਂ ਤੇ ਤੁਹਾਡਾ ਵੀ ਉਪਕਾਰ ਮੰਨਣਗੇ। ਹਾਂਜੀ,
ਸੁਨਤ ਸ਼ਾਹ ਪੁਨ ਰਿਦੇ ਵਿਚਾਰਾ,
ਇਹ ਸੁਣ ਕੇ ਬਾਦਸ਼ਾਹ ਨੇ ਵਿਚਾਰ ਕੀਤੀ ਵੀ ਠੀਕ ਹੈ, ਹੁਣ ਮੰਨਣੀ ਪੈਣੀ ਹੈ। ਫਿਰ ਬਾਦਸ਼ਾਹ ਨੇ ਰਾਜਨੀਤੀ ਦਾ ਇੱਕ ਦਾਅ ਪੇਚ, ਬਈ ਸਾਰੇ ਰਾਜੇ ਛੱਡਣ ਨਾਲੋਂ ਕੁਝ ਨਿਕਲ ਜਾਣ, ਕੁਝ ਰਹਿ ਜਾਣ, ਅਤੇ ਕਹਿਣ ਲੱਗਾ ਵੀ ਜਿੰਨੇ ਗੁਰੂ ਸਾਹਿਬ ਦੇ ਚੋਲੇ ਦੀਆਂ ਕੰਨੀਆਂ ਫੜ ਕੇ ਬਾਹਰ ਆ ਜਾਂਦੇ ਹੈ ਉਹ ਆ ਜਾਣ। ਦਾਸ ਗਵਾਲੀਅਰ ਦੇ ਕਿਲੇ ਵਿੱਚ ਉਹ ਜਿੱਥੇ 52 ਰਾਜੇ ਬੰਨੇ ਜਾਂਦੇ ਸਨ ਥੰਮਲੇ, ਉੱਥੇ ਦਰਸ਼ਨ ਕਰ ਰਿਹਾ ਸੀ ਤਾਂ ਉੱਥੇ ਇੱਕ ਮੋਨਾ ਜਿਹਾ ਬੰਦਾ, ਰਾਜਸਥਾਨ ਦਾ ਗਾਈਡ ਉੱਥੇ ਉਹ ਛੱਡਿਆ ਹੁੰਦਾ ਕਿਲੇ ਦਿਖਾਉਣ ਵਾਲਾ, ਉਹ ਬੰਦਾ ਦੱਸਣ ਲੱਗ ਪਿਆ। ਕਈ ਵਾਰੀ ਕਈ ਗੱਲਾਂ ਜਿਹੜੀਆਂ ਗ੍ਰੰਥਾਂ 'ਚੋਂ ਨਹੀਂ ਮਿਲਦੀਆਂ, ਜਵਾਨੀ ਕਲਾਮੀ ਸੀਨੇ ਪਸੀਨੇ ਚੱਲੀਆਂ ਹੁੰਦੀਆਂ ਉਹ ਮਿਲ ਜਾਣੀਆਂ। ਉਸ ਬੰਦੇ ਨੇ ਸੁਣਾਈ ਗੱਲ, ਕਹਿੰਦਾ ਇਹ ਸ਼ਰਤ ਬਾਦਸ਼ਾਹ ਨੇ ਰਾਜਨੀਤੀ ਚਾਲ ਨਾਲ ਹੀ ਲਾਈ ਸੀ। ਉਹ ਕੀ ਸੀ ਕਿ ਜਿਹੜੇ ਰਾਜਪੂਤ ਰਾਜੇ ਸਨ ਇਹ ਬੜੇ ਆਕੜਖੋਰ ਅਣਖੀ ਕਿਸਮ ਦੇ ਬੰਦੇ ਸਨ, ਵੀ ਜਦੋਂ ਮੈਂ ਕਹਾਂਗਾ ਵੀ ਗੁਰੂ ਸਾਹਿਬ ਦਾ ਪੱਲਾ ਫੜ ਕੇ ਨਿਕਲ ਜਾਓ, ਅਤੇ ਇਹ ਕਹਿਣਗੇ ਵੀ ਨਹੀਂ ਅਸੀਂ ਕਿਸੇ ਦਾ ਪੱਲਾ ਫੜ ਕੇ ਨਹੀਂ ਨਿਕਲਦੇ, ਅਤੇ ਫਿਰ ਮੈਂ ਗੁਰੂ ਸਾਹਿਬ ਨੂੰ ਕਹਾਂਗਾ ਵੀ ਮਹਾਰਾਜ ਤੁਹਾਡਾ ਪੱਲਾ ਤਾਂ ਫੜਦੇ ਨਹੀਂ, ਤਾਂ ਤੁਸੀਂ ਇਹਨਾਂ ਨੂੰ ਕਿਉਂ ਛੁਡਾਉਣ ਦਾ ਖਹਿੜਾ ਕਰਦੇ, ਤੁਸੀਂ ਆ ਜਾਓ ਬਾਹਰ। ਜਦੋਂ ਇਹ ਗੱਲ ਗਵਾਲੀਅਰ ਆਈ ਤਾਂ 52 ਰਾਜਿਆਂ ਨੇ ਵਿਚਾਰ ਕੀਤੀ ਵੀ ਬਾਦਸ਼ਾਹ ਕੀ ਕਹਿ ਰਿਹਾ, ਸਮਝ ਗਏ। ਫਿਰ ਉਹਨਾਂ ਨੇ ਆਖਿਆ ਵੀ ਅਸੀਂ ਕਿਸੇ ਬੰਦੇ ਦਾ ਪੱਲਾ ਫੜ ਕੇ ਥੋੜ੍ਹਾ ਨਿਕਲ ਰਹੇ ਹਾਂ, ਅਸੀਂ ਕਿਸੇ ਬੰਦੇ ਦਾ ਪੱਲਾ ਫੜ ਕੇ ਨਿਕਲੀਏ ਫਿਰ ਤਾਂ ਸਾਡੀ ਤੁਹੀਨ ਹੈ, ਸਾਡੀ ਹੱਤਕ ਹੈ। ਅਸੀਂ ਪੱਲਾ ਫੜ ਕੇ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੋ ਸਾਡੇ ਭਗਵਾਨ ਹਨ, ਗੁਰੂ ਹਨ, ਇਹਨਾਂ ਦਾ ਪੱਲਾ ਫੜਨ ਵਿੱਚ ਸਾਡੀ ਕੋਈ ਹੱਤਕ ਨਹੀਂ। ਅਤੇ ਉਹ 52 ਰਾਜੇ ਮੰਨ ਗਏ, ਗੁਰੂ ਸਾਹਿਬ ਨੇ 52 ਕਲੀਆਂ ਦਾ ਚੋਲਾ ਪਾਇਆ। ਅੱਜ ਕੱਲ੍ਹ ਉਹ ਪਿੰਡ ਘੁੜਾਣੀ ਕਲਾ ਜੋ ਦੁਰਾਏ ਦੇ ਲਾਗੇ ਸਥਾਨ ਹੈ ਨਾ, ਉੱਥੇ ਉਹ ਅਸਥਾਨ ਦੇ ਉੱਤੇ 52 ਕਲੀਆਂ ਵਾਲਾ ਚੋਲਾ, ਦਾਸ ਨੇ 2 ਵਾਰੀ ਜਾ ਕੇ ਦਰਸ਼ਨ ਕੀਤੇ ਹੈ। ਉਹ ਦੁਰਾਏ ਦੀ ਨਹਿਰ ਤੋਂ ਹਟ ਕੇ ਥੋੜ੍ਹਾ ਜਿਹਾ ਰਾੜਾ ਸਾਹਿਬ ਵੱਲ ਜਾਈਏ, ਉੱਧਰ ਲਾਗੇ ਉਹ ਪਿੰਡ ਵੀ ਹੈ। ਸੋ ਰਹੋ ਵਿਚਾਰ, ਮਹਾਰਾਜ ਹੁਣ 52 ਰਾਜਿਆਂ ਨੂੰ ਛੁਡਾ ਕੇ ਕਿਵੇਂ ਲਿਆਉਣਗੇ ਅਤੇ ਕਿਵੇਂ ਚੰਦੂ ਦੁਸ਼ਟ ਨੂੰ ਨੱਥ ਪਾਉਣਗੇ, ਉਹ ਕਥਾ ਅੱਗੇ ਚੱਲੇਗੀ, ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥ ਅਗੰਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।